Thank you. ਭਗਤ ਸ਼੍ਰੀ ਗੁਰਬਾਣੀ ਦੇ ਕੀਰਤਨ ਦਾ ਵਿਚਾਰਾਂ ਦਾ ਲਾਭ ਉਠਾਇਆ। ਬਾਕੀ ਥੋੜ੍ਹਾ ਜਿਹਾ ਸਮਾਂ ਆਪਣੇ ਪਾਸ ਹੋਰ ਹੈ, ਉਸਨੂੰ ਵੀ ਮਨ ਚਿੱਤ ਲਗਾ ਕੇ ਸਫਲਾ ਕਰੋ। ਬੱਚਿਆਂ ਨੂੰ ਬੀਬੀਆਂ ਚੁੱਪ ਰੱਖਣ ਦੀ ਖੇਚਲ ਕਰਨ ਸ਼ਬਦ ਵਿੱਚ ਸਾਰੇ ਬੋਲਿਆ ਕਰ ਤਾਂ ਕਿ ਰਸਨਾ ਪਵਿੱਤਰ ਹੋਵੇ। ਪਹਿਲੇ ਦਾਸ ਬੋਲਿਆ ਕਰੇਗਾ, ਫਿਰ ਸਭ ਭਾਈ, ਤੀਸਰੇ ਪਾਸੇ ਸਭ ਬੀਬੀਆਂ ਮਿਲ ਜੁਲ ਕੇ ਬੋਲਿਆ ਕਰੋਨ
ਸਾਕੂ ਕੁਮਰੇ ਵੀ
Thank you. ki Allah'ın bağlı olup kendi keçil görüp şevil ar vichar vich pura pura fiyal jure vina na şevil ananda ve na teaching of Guru Nanak Guru Baba ji di sikshya usdi samjh vi aave ate khyal tak ka ਅਤਿ ਜ਼ਰੂਰੀ ਹੈ। ਕੱਲ ਆਪਾਂ ਵਿਚਾਰ ਸ਼ੁਰੂ ਕੀਤੇ ਸੀ ਗੁਰਬਾਣੀ ਵਿੱਚ, ਜਦੋਂ ਅਸੀਂ ਵਿਚਾਰ ਕੇ ਪੜ੍ਹਦੇ ਹਾਂ ਤਿੰਨ ਕਿਸਮ ਦੇ ਅਧਿਕਾਰੀ ਲੋਕਾਂ ਵਾਸਤੇ ਤਿੰਨ ਕਿਸਮ ਦੇ ਬਚਨ ਆਉਂਦੇ ਹਨ, ਜਿਨ੍ਹਾਂ ਨੂੰ ਭਿਆਨਕ, ਰੋਚਕ ਔਰ ਯਥਾਰਥ ਕਿਹਾ ਜਾਂਦਾ। ਭਿਆਨਕ ਦੀ ਬਾਬਤ ਕੱਲ੍ਹ ਕੁਛ ਥੋੜ੍ਹੀ ਜਿਹੀ ਵਿਚਾਰ ਹੋ ਚੁੱਕੀ ਸੀ, ਅੱਜ ਆਪਾਂ ਅਗਲਾ ਸਟੈਪ ਲੈਂਦੇ ਹਾਂ। ਰੋਚਕ ਕਿਹਨਾਂ ਨੂੰ ਕਹਿੰਦੇ? ਜਿਹਨਾਂ ਬਚਨਾਂ ਦੇ ਵਿੱਚ ਵਾਹਿਗੁਰੂ ਦੇ ਨਾਮ ਦੀ ਸ਼ਕਤੀ, ਵਾਹਿਗੁਰੂ ਦੇ ਨਾਮ ਦੀਆਂ ਬਰਕਤਾਂ, ਤਾਕਤਾਂ ਔਰ ਗੁਣ, ਲਾਭ, ਫਾਇਦੇ ਜਿਹਨਾਂ ਨੂੰ ਜਪ ਕੇ ਸਾਰੇ ਰਿਸ਼ੀ ਮੁਨੀ ਸੰਤ ਭਗਤ ਅਵਤਾਰ ਹੋਏ, ਬੜੀ ਬੜੀਆਂ ਕਰਣੀਆਂ ਦੇ ਮਾਲਕ ਹੋਏ ਹਨ, ਉਸ ਨਾਮ ਦੀ ਮਹਿਮਾ ਜਿਹਨਾਂ ਬਚਨਾਂ ਵਿੱਚ ਆਉਂਦੀ ਹੈ ਉਹਨਾਂ ਨੂੰ ਰੋਚਕ ਬਚਨ ਕਿਹਾ ਜਾਂਦਾ ਹੈ। ਇਉਂ ਇਸ ਦੀ ਕਿਸੇ ਨਾਮ ਅਮੋਲ ਜੀ ਮੇਰੇ ਸਾਹਿਬ ਦਾ ਨਜ਼ਰ ਆਉਂਦੇ ਹਨ, ਹੁਕਮ ਹੋਵੇ ਉੱਥੇ ਜਾ ਕੇ ਕੁਛ ਖਾ ਪੀਆ। ਗੁਰੂ ਜੀ ਕਹਿੰਦੇ ਬਰਦਾਨੇ ਆ, ਗੱਲ ਤਾਂ ਠੀਕ ਹੈ, ਉੱਚੇ ਮਕਾਨ ਵੀ ਨਜ਼ਰ ਆਉਂਦੇ ਹਨ, ਪ੍ਰਤੀਤ ਹੁੰਦਾ ਕੋਈ ਸ਼ਹਿਰ ਹੈ, ਪਰ ਇਉਂ ਦੱਸ ਜ਼ਰਾ ਤੇਰਾ ਕੋਈ ਵਾਕਫ ਹੈ? ਮਰਦਾਨਾ ਕਹਿਣ ਲੱਗਾ ਮਹਾਰਾਜ ਵਾਕਫ ਹੈ ਕੋਈ ਨਹੀਂ। ਫਿਰ ਬਿਨਾਂ ਵਾਕਫ ਤੋਂ ਕਿਸੇ ਨੂੰ ਕੋਈ ਪਿਲਾਉਣ ਪਾਉਣ ਨੂੰ ਤਿਆਰ ਹੀ ਨਹੀਂ। ਇਹ ਸੁਣ ਕੇ ਮਰਦਾਨਾ ਕਹਿਣ ਲੱਗਾ ਮਹਾਰਾਜ ਮੰਗ ਕੇ ਖਾ ਲਵਾਂਗਾ। ਗੁਰੂ ਜੀ ਕਹਿੰਦੇ ਮਰਦਾਨੇ ਆ, ਰੱਬ ਦਾ ਫਕੀਰ ਹੋਵੇ ਮੰਗੇ ਦੁਨੀਆਂ ਤੋਂ। ਇੰਨਾ ਕਹਿੰਦੇ ਗੁਰੂ ਜੀ ਨੇ ਚਰਨ ਦਾ ਅੰਗੂਠਾ ਜ਼ਮੀਨ ਵਿੱਚ ਮਾਰਿਆ, ਉੱਥੋਂ ਇੱਕ ਲਾਲ ਰੰਗ ਦੀ ਗੀਟੀ ਨਿਕਲੀ, ਯਾਨੀ ਬੜਾ ਬੇਕੀਮਤਾ ਲਾਲ। ਕਹਿਣ ਲੱਗੇ ਲੈ ਉਠਾ ਲੈ, ਕੁਛ ਖਾ ਪੀ ਆਵੀਂ, ਜੇ ਕੁਛ ਮੋੜੇ ਤਾਂ ਬਾਕੀ ਮੋੜ ਲੈ ਆਵੀਂ। ਪਰ ਮਰਦਾਨੇ ਨੂੰ ਉਸਦਾ ਕੁਛ ਪਤਾ ਨਹੀਂ ਸੀ ਕੀ ਚੀਜ਼ ਹੈ। ਮਰਦਾਨਾ ਉਠਾ ਲੈਂਦਾ ਹੈ, ਸ਼ਹਿਰ ਨੂੰ ਤੁਰਿਆ ਜਾਂਦਾ ਹੈ, ਜਾਂਦਿਆਂ ਜਾਂਦਿਆਂ ਸ਼ਹਿਰ ਆ ਗਿਆ, ਸੋਚਦਾ ਜਾਂਦਾ ਵੀ ਇਹ ਕੀ ਚੀਜ਼ ਹੈ, ਮੇਰੀ ਪੁਖਤਾ 28 ਸੇਰ ਹੈ, ਮੈਨੂੰ ਕੋਈ ਵਸਤੂ 28 ਸੇਰ ਖਾਣ ਵਾਸਤੇ ਮਿਲ ਜਾਣੀ ਚਾਹੀਦੀ, ਇਤਨੇ ਨਾਲ ਮੇਰੀ ਤ੍ਰਿਪਤੀ ਹੈ। ਇਹ ਪਤਾ ਨਹੀਂ ਕੀ ਵਸਤੂ ਹੈ, ਇਹਦਾ ਕੋਈ ਕੀ ਕੁਛ ਦੇ ਦੇਗਾ। ਸਾਰਿਓ ਸ਼ਹਿਰ ਵਿੱਚ ਪਹੁੰਚ ਗਿਆ ਕਿ ਸਬਜ਼ੀ ਫਰੋਸ਼ਾਂ ਦੀਆਂ ਦੁਕਾਨਾਂ ਨੂੰ ਸ਼ਹਿਰ ਸੀ ਉਹ ਪਟਣਾ, ਦਰਿਆ ਗੰਗਾ ਦੇ ਕਿਨਾਰੇ ਕਿਨਾਰੇ ਬੜਾ ਲੰਮੀ ਦੂਰ ਕਰਕੇ ਸ਼ਹਿਰ ਜਾਂਦਾ ਹੈ। ਸੋਇਓ ਉੱਥੇ ਜਾ ਪਹੁੰਚਿਆ, ਸਬਜ਼ੀ ਫਰੋਸ਼ਾਂ ਦੀਆਂ ਦੁਕਾਨਾਂ ਹਨ, ਸਬਜ਼ੀ ਵੇਚਣ ਵਾਲੇ ਦੀਆਂ। ਇੱਕ ਸਬਜ਼ੀ ਫਰੋਸ਼ ਨੂੰ ਕਹਿਣ ਲੱਗਾ ਵੀ ਭਰਾਵਾ ਆਹ ਚੀਜ਼ ਲੈ ਲੈ, ਮੈਨੂੰ ਕੋਈ ਚੀਜ਼ 250 ਪੱਕੀ ਦੇ ਦੇ, ਜਿਸ ਨੂੰ ਖਾ ਕੇ ਮੈਂ ਆਪਣਾ ਪੇਟ ਭਰ ਲਵਾਂ। ਉਹ ਕਹਿਣ ਲੱਗਾ ਬਈ ਜੇ 2 ਮੂਲੀਆਂ ਲੈਣੀਆਂ ਤਾਂ ਲੈ ਲਾ, ਇੱਧਰ ਜ਼ਿਆਦਾ ਨਹੀਂ ਤਾਂ ਕੁਛ ਮਿਲੇਗਾ। ਕਿਉਂ ਇਹੋ ਜਿਹੇ ਰੋਡ ਸਾਡੀਆਂ ਗਲੀਆਂ ਵਿੱਚ ਬੜੇ ਉੱਡਦੇ ਫਿਰਦੇ ਸੀ, ਚੀਜ਼ ਇਹ ਉਹਨੂੰ ਵਿਚਾਰੇ ਨੂੰ ਕੀ ਪਤਾ ਸੀ ਲਾਲ ਕੀ ਹੁੰਦੇ ਨੇ ਸਬਜ਼ੀ ਫਰੋਸ਼ ਨੂੰ। ਖੈਰ ਮਰਦਾਨਾ ਕਹਿਣਗੇ 2 ਮੂਲੀਆਂ ਨਾਲ ਮੇਰਾ ਪੇਟ ਨਹੀਂ ਭਰਨਾ, ਮੇਰੀ ਭੁੱਖ 28 ਸੇਰ ਹੈ, ਕੋਈ ਚੀਜ਼ ਦੇ ਦੇ 28 ਸੇਰ ਦੇ ਦੇ। ਉਹ ਕਹਿੰਦੇ ਨਹੀਂ, 2 ਮੂਲੀਆਂ ਤੋਂ ਜ਼ਿਆਦਾ ਨਹੀਂ ਮਿਲੇਗੀ। ਅਖੀਰ ਮਰਦਾਨਾ ਅੱਗੇ ਚਲਾ ਗਿਆ, ਅੱਗੇ ਜਾ ਕੇ ਇੱਕ ਸਬਜ਼ੀ ਫਰੋਸ਼ਾਂ ਦੀ ਯਾਨੀ ਹਲਵਾਈ ਦੀ ਦੁਕਾਨ ਆਉਂਦੀ ਹੈ, ਉਹਨੂੰ ਜਾ ਕੇ ਕਹਿਣ ਲੱਗਾ ਵੀ ਭਰਾਵਾ ਆਹ ਲੈ ਲਾ, ਮੈਨੂੰ 250 ਪੱਕੀ ਮਿਠਾਈ ਦੇ ਦੇ। ਉਹ ਵੀ ਵਿਚਾਰਾ ਕੀ ਜਾਣਦਾ ਸੀ ਲਾਲ ਕੀ ਹੁੰਦੇ ਨੇ, ਉਹ ਵੀ ਇੱਕ ਕੱਚ ਦਾ ਟੁਕੜਾ ਸਮਝ ਕੇ ਕਹਿਣ ਲੱਗਾ 6 ਮਿਠਾਈ ਲੈਣੀ ਲੈ ਲਾ, ਇੱਦਾਂ ਜ਼ਿਆਦਾ ਨਹੀਂ ਮਿਲੇਗੀ। ਕਹਿਣਗੇ 6 ਮਿਠਾਈ ਨਾਲ ਮੇਰਾ ਪੇਟ ਨਹੀਂ ਭਰਨਾ, ਮੇਰੀ ਭੁੱਖ 28 ਸੇਰ ਹੈ। ਉਹ ਕਹਿਣਗੇ ਨਹੀਂ, ਇਹੋ ਜਿਹੇ ਕੱਚ ਦੇ ਟੁਕੜੇ ਬਥੇਰੇ ਥਾਂ ਦਾ ਰੁਲਦੇ ਫਿਰਦੇ ਵੇਖੀ ਨੇ। ਮਰਦਾਨਾ ਅੱਗੇ ਚਲਾ ਗਿਆ, ਅੱਗੇ ਜਾ ਕੇ ਕੁਦਰਤੀ ਜਾਂਦਾ ਜਾਂਦਾ ਪੁੱਛਦਾ ਹੈ ਇੱਕ ਕੱਪੜੇ ਵਾਲੇ ਦੀ ਦੁਕਾਨ 'ਤੇ ਜਾ ਕੇ, ਕਹਿੰਦਾ ਲਓ ਜੀ ਇਹਦਾ ਕੀ ਦਿੰਦੇ ਹੋ? ਉਹ ਕਹਿੰਦੇ 2 ਗਜ਼ ਖੱਦਰ ਲੈ ਲਾ, ਹੋਰ ਕੀ ਲੈਣਾ ਇਹਦਾ। ਮਰਦਾਨਾ ਅੰਦਰ ਕੁਛ ਖਾਣਾ ਸੀ ਮਤਲਬ ਰਹੇ ਗੁੱਸੇ ਤਾਂ ਵੈਸੇ ਹੀ ਪੁੱਛ ਬੈਠਾ। ਇਹਨੂੰ ਜਾਂਦਿਆਂ ਜਾਂਦੇ ਕੁਦਰਤੀ ਸਾਫਰੇ ਨਾਮ ਕਰਕੇ ਜੁਹਾਰੀ ਉਸਦੀ ਦੁਕਾਨ, ਉੱਥੇ ਮਰਦਾਨਾ ਪਹੁੰਚ ਜਾਂਦਾ ਹੈ। ਸੋ ਉਸਦੀ ਦੁਕਾਨ 'ਤੇ ਜਾ ਕੇ ਉਹ ਲਾਲ ਉਸਦੇ ਅੱਗੇ ਰੱਖ ਕੇ ਕਹਿੰਦੇ ਸ਼ਾਹ ਜੀ ਵੇਖੋ ਤਾਂ ਕੀ ਚੀਜ਼ ਹੈ, ਕਿੰਨੇ ਕੁ ਦੀ ਹੈ, ਇਹਦਾ ਕੀ ਕੁਛ ਮਿਲ ਸਕਦਾ ਹੈ? ਜਦੋਂ ਇੰਨੀ ਗੱਲ ਕਹੀ ਸਾਲਸਰਾ, ਕਿਉਂਕਿ ਜਾਰੀ ਸੀ ਦੁਆਰੀਆਂ ਨੂੰ ਪਛਾਣ ਹੁੰਦੀ ਇਹਨਾਂ ਚੀਜ਼ਾਂ ਦੀ, ਚੱਕ ਹੀ ਪਾਪ ਗਿਆ ਬੜਾ ਬੇਕੀਮਤਾ ਲਾਲ ਹੈ, ਬੜੀ ਜਲਦੀ ਨਾਲ ਦੋਵੇਂ ਹੱਥ ਜੋੜ ਕੇ ਮੱਥਾ ਟੇਕ ਗਿਆ ਅਤੇ ਚਿਹਰੇ ਦੀ ਰੰਗਤ ਬਦਲ ਗਈ ਖੁਸ਼ੀ ਦੇ ਵਿੱਚ। ਅਸ਼ਸ਼ ਕਰ ਉੱਠਿਆ, ਅਸ਼ਚਰਜ ਸ਼ੈ ਹੈ। ਸਾਡੇ ਉਸਤਾਦ ਕਹਿੰਦੇ ਹੁੰਦੇ ਸਨ ਜੇਕਰ ਇਹੋ ਜਿਹੀ ਚੀਜ਼ ਦੇ ਦੇਖਣ ਨੂੰ ਨਸੀਬ ਹੋਵੇ, 100 ਰੁਪਇਆ ਦਸਵੀਂ ਪੇਟ ਰੱਖੀਏ ਅਤੇ ਦੋਵੇਂ ਹੱਥ ਜੋੜ ਕੇ ਮੱਥਾ ਟੇਕੀ। ਆਵਾਜ਼ ਦਿੱਤੀ ਅੰਦਰ ਉਹਦਾ ਨੌਕਰ ਦਰਗਾ, ਕੰਮ ਕਰਦਾ ਸੀ ਬੇਟਾ ਦਰਗਾ, ਜਲਦੀ 100 ਰੁਪਇਆ ਕੱਢ ਕੇ ਲਿਆ। ਸੋ ਉਹਨੇ ਜਲਦੀ 100 ਰੁਪਇਆ, ਉਹਨਾਂ ਸਮਿਆਂ ਵਿੱਚ ਸਾਡੇ ਦੇਸ਼ ਦੇ ਵਿੱਚ ਕਾਗਜ਼ਾਂ ਦੀ ਕਰੰਸੀ ਨਹੀਂ ਸੀ ਅਜੇ ਆਈ, ਚਾਂਦੀ ਦੇ ਰੁਪਏ, ਸੋਨੇ ਦੀਆਂ ਮੂਹਰਾਂ, ਇਹੋ ਜਿਹਾ ਕੁਛ ਕਰੰਸੀ ਸੀ। 100 ਰੁਪਇਆ ਚਾਂਦੀ ਦਾ ਉਸਨੇ ਲਿਆ ਕੇ ਗਿਣ ਕੇ ਸ਼ਾਹ ਦੇ ਹੱਥ ਫੜਾਇਆ। ਸ਼ਾਹ ਨੇ ਅੱਗੇ ਰੱਖ ਕੇ ਉਸ ਲਾਲ ਦੇ ਫਿਰ ਦੋਵੇਂ ਹੱਥ ਜੁੜ ਕੇ ਮੱਥਾ ਟੇਕਿਆ। ਮਰਦਾਨਾ ਹੈਰਾਨ ਹੋ ਰਿਹਾ ਵੀ ਇਹ ਭੁੱਲਦਾ, ਉਹ ਪਿਛਲੇ ਭੁੱਲਦੇ ਸਨ। ਸੋ ਹੈਰਾਨ ਹੁੰਦਾ ਦੇਖ ਕੇ ਸਾਲਸਾ ਨੇ ਭਾਂਪ ਗਿਆ ਵੀ ਇਹ ਕੋਈ ਸੋਚ ਸਮਝਦਾ ਹੈ ਵੀ ਸ਼ਾਇਦ ਮੈਂ ਇਸਦੀ ਕੀਮਤ ਦੇ ਰਿਹਾ। ਉਹ ਕਹਿਣ ਲੱਗਾ, ਨਹੀਂ ਮੈਂ ਇਸਦੀ ਕੀਮਤ ਨਹੀਂ ਅਦਾ ਕਰ ਰਿਹਾ, ਮੈਂ ਤਾਂ ਸਿਰਫ ਦਸ਼ਣੀ ਪੇਟ ਦੇ ਰਿਹਾ। ਕੀਮਤ ਦੀ ਬਾਬਤ ਤਾਂ ਜੇ ਤੁਹਾਡਾ ਖਿਆਲ ਹੋਵੇਗਾ ਵੇਚਣ ਦਾ, ਮੈਂ ਇਕੱਲਾ ਨਹੀਂ ਦੱਸ ਸਕਦਾ, ਕਈ ਜੁਆਰੀ ਹੋਣਗੇ, ਬਾਦਸ਼ਾਹੀ ਜੁਆਰੀ ਹੋਣਗੇ, ਪ੍ਰਾਈਵੇਟ ਜੁਆਰੀ ਹੋਣਗੇ, ਫਿਰ ਬੈਠ ਕੇ ਇਹਦੀ ਵਿਚਾਰ ਕੀਤੀ ਜਾਏਗੀ ਕਿੰਨੀ ਕੀਮਤ ਹੈ। ਬੜਾ ਬੇਕੀਮਤ ਲਾਲ ਹੈ, ਇਹੋ ਜਿਹੇ ਤਾਂ ਕਿਤੇ ਕਿਤੇ ਦੇਖਣ ਨੂੰ ਨਸੀਬ ਹੁੰਦੇ ਹਨ। ਇਹ ਤਾਂ ਮੈਂ 100 ਰੁਪਇਆ ਦਰਸ਼ਨੀ ਪੇਟ ਦੇ ਰਿਹਾ, ਕਿਉਂਕਿ ਸਾਡੇ ਉਸਤਾਦ ਕਹਿੰਦੇ ਹੁੰਦੇ ਸਨ ਜੇਕਰ ਇਹੋ ਜਿਹੀ ਸ਼ੈ ਕਿਤੇ ਦੇਖਣ ਨੂੰ ਨਸੀਬ ਹੋਵੇ, 100 ਰੁਪਇਆ ਦਸ਼ਮੀ ਪੇਟ ਰੱਖੀ ਅਤੇ ਦੋਵੇਂ ਹੱਥ ਜੋੜ ਕੇ ਮੱਥਾ ਟੇਕੀ, ਇਹ ਇਹਦੀ ਦਸ਼ਮੀ ਪੇਟ ਹੈ। ਮਰਦਾਨਾ ਕਹਿੰਦੇ, ਜਾਂ ਤਾਂ ਮੈਂ ਇਹ ਲਜਾਊਂ, ਯਾਨੀ ਲਾਲ ਆਪਣੀ ਚੀਜ਼, ਜਾਂ 100 ਰੁਪਇਆ, ਦੋਵੇਂ ਚੀਜ਼ਾਂ ਨਹੀਂ ਮਿਲ ਜਾਂਦਾ। ਉਹ ਕਹਿਣੇ, ਨਹੀਂ ਤੁਸੀਂ ਦੋਵੇਂ ਲੈ ਜਾਓ, ਮੈਂ ਜੋ ਕੁਛ ਕਰ ਰਿਹਾ ਠੀਕ ਕਰ ਰਿਹਾ ਹਾਂ, ਕਿਉਂਕਿ ਜਿਹੜੀ ਚੀਜ਼ ਜਿਤਨੇ ਸਤਿਕਾਰ ਦੇ ਲਾਇਕ ਹੈ, ਅਗਰ ਉਤਨਾ ਸਤਿਕਾਰ ਉਸਦਾ ਨਾ ਕੀਤਾ ਜਾਏ, ਉਹਦੇ ਨਾਲ ਬੇਇਨਸਾਫੀ ਰਿਹਾ ਕਰਦੀ ਹੈ। ਇਸ ਵਾਸਤੇ ਮੈਂ ਜੋ ਕੁਛ ਕਰ ਰਿਹਾ, ਇਹ ਤਾਂ ਇਹਦੇ ਸਤਿਕਾਰ ਵਜੋਂ ਕਰ ਰਿਹਾ ਹਾਂ। ਵੇਚਣ ਦਾ ਸਵਾਲ ਤਾਂ ਅਲੈਦਾ ਹੈ, ਜੇਕਰ ਵੇਚਣਾ ਹੋਵੇ ਤਾਂ ਇਹ ਬਹੁਤ ਸਾਰੀ ਜੁਹਾਰੀ ਇਕੱਠੇ ਹੋ ਕੇ ਵਿਚਾਰ ਕਰ ਲਵਾਂਗੇ। ਮਰਦਾਨਾ ਕਹਿਣ ਲੱਗਾ, ਨਹੀਂ, ਉਸਨੇ ਸੋਚਿਆ ਵੀ ਇਹਦਾ ਲਾਲ ਨਹੀਂ, ਇਹਦੀ ਵਸਤੂ ਨਹੀਂ ਆਉਣੀ, ਇਹਦਾ ਮਾਲਕ ਕੋਈ ਹੋਰ ਹੋਣਾ, ਕਿਉਂਕਿ ਬੜਾ ਸਿਆਣਾ ਬੰਦਾ ਸੀ, ਸਮਝ ਵਾਲਾ ਬੰਦਾ ਸੀ, ਤੇਜ਼ ਦਿਮਾਗ ਦਾ ਸੀ। ਕਹਿਣ ਲੱਗਾ, ਇਹ ਵਸਤੂ ਤੁਹਾਡੀ ਹੈ ਕਿ ਇਹਦਾ ਕੋਈ ਮਾਲਕ ਹੋਰ ਹੈ? ਮਰਦਾਨਾ ਕਹਿਣ ਲੱਗਾ, ਮੈਂ ਤਾਂ ਇੱਕ ਅਦਨਾ ਜਿਹਾ ਸੇਵਕ ਹਾਂ, ਇਹਦਾ ਮਾਲਕ ਤਾਂ ਬਾਹਰ ਬੈਠਾ ਹੈ, ਇਹ ਸ਼ਹਿਰ ਤੋਂ ਮੀਰਤ ਦੇ ਫਾਸਲੇ 'ਤੇ, ਕੀ ਆ ਸ਼ਾਹਜ਼ਾਨਾ? ਉਹ ਪੁੱਛਦਾ ਹੈ ਸਾਲਸਾ, ਕਹਿੰਦਾ ਉਹਦਾ ਨਾਂ ਹੈ ਨਾਨਕ ਨਿਰੰਕਾਰੀ। ਸੁਣ ਕੇ ਮਨ ਨੂੰ ਠੰਡ ਪਈ। ਉਹਨਾਂ ਸਮਿਆਂ ਦੇ ਵਿੱਚ ਦੂਰ ਖਬਰ ਪਹੁੰਚਣੀ ਬੜੀ ਮੁਹਾਲ ਹੁੰਦੀ ਸੀ, ਕਿਉਂਕਿ ਅਜੇ ਸਾਇੰਸ ਦਾ ਜ਼ਮਾਨਾ ਨਹੀਂ ਸੀ, ਬਲਕਿ ਡਾਕਾਂ ਡੂਕਾਂ ਵੀ ਕਈ ਤਰੀਕਿਆਂ ਸਿਰ ਭੇਜੀਆਂ ਜਾਂਦੀਆਂ ਸਨ। ਇਉਂ ਕਰਕੇ ਗੁਰੂ ਨਾਨਕ ਜੀ ਦਾ ਉੱਡਦਾ ਜਿਹਾ ਨਾਂ ਸੁਣਿਆ ਸੀ। ਇਹ ਯਾਨੀ ਸਾਲਸਰਾ ਔਰ ਇਸਦਾ ਨੌਕਰ ਅਦਰਕਾ ਦੋਵੇਂ ਇਕੱਠੇ ਭਗਤੀ ਕਰਿਆ ਕਰਦੇ ਸਨ। ਧਨ ਪਦਾਰਥ ਦਾ ਘਾਟਾ ਕੋਈ ਨਹੀਂ ਸੀ, ਮਨ ਦੀ ਸ਼ਾਂਤੀ ਚਾਹੁੰਦਾ ਸੀ, ਸ਼ਾਂਤੀ ਤਿੰਨਾਂ ਲੋਕਾਂ ਵਿੱਚ ਸਭ ਤੋਂ ਵੱਡਾ ਸੁੱਖ ਹੈ। ਮੰਦਕ ਹਨ ਉਹ ਅਜੇ ਪ੍ਰਾਪਤ ਨਹੀਂ ਸੀ ਹੋਈ, ਇਸ ਕਰਕੇ ਉਹਦਾ ਚਾਹਵਾਨ ਸੀ। ਇਹ ਦੋਵੇਂ ਭਗਤੀ ਕਰਦੇ ਸਨ, ਸਤਸੰਗ ਵੀ ਕਰਦੇ ਸਨ, ਤਾਂ ਅਜੇ ਤੱਕ ਉਹਨਾਂ ਨੂੰ ਸ਼ਾਂਤ ਨਸੀਬ ਨਹੀਂ ਸੀ ਹੋਈ, ਚਾਹੁੰਦਾ ਸੀ ਸ਼ਾਂਤੀ ਦੇ। ਸੰਯਮ ਪੁੱਛਣ ਲੱਗਾ, ਭਾਈ ਮਰਦਾਨਾ, ਕਿੰਨੇ ਸਾਧੂ ਹਨ ਗੁਰੂ ਨਾਨਕ ਜੀ ਨਾਲ? ਹੁਣ ਮਰਦਾਨਾ ਕਹਿਣ ਲੱਗਾ, ਕਿਤੇ ਕਿਤੇ ਤਾਂ ਸੈਂਕੜੇ ਹੋ ਜਾਂਦੇ ਹਨ, ਪਰ ਮੈਂ ਔਰ ਬਾਲਾ ਤਾਂ ਦੋਵੇਂ ਹਮੇਸ਼ਾ ਨਾਲ ਹੀ ਰਹਿੰਦੇ ਹਾਂ। ਸਾਡਾ ਜਨਮ ਵੀ ਉਸੇ ਨਗਰ ਦਾ, ਤਲਵੰਡੀ ਦਾ। ਗੁਰੂ ਨਾਨਕ ਜੀ ਦਾ ਜਨਮ ਬੇਦੀਆਂ ਖੱਤਰੀਆਂ ਦੇ ਕਰਦਾ ਹੈ, ਮੇਰਾ ਮਰਾਸੀਆਂ ਦੇ ਕਰਦਾ ਹੈ, ਭਾਈ ਵਾਲਾ ਸੰਧੂ ਜੱਟਾਂ ਦੇ ਕਰਦਾ ਹੈ। ਇਉਂ ਕਰਕੇ ਇੱਕੋ ਜਿਹੀ ਤਕਰੀਬਨ ਸਾਡੀ ਉਮਰ ਹੈ, ਥੋੜ੍ਹਾ ਜਿਹੀ ਥੋੜ੍ਹੇ ਥੋੜ੍ਹੇ ਦਿਨਾਂ ਲਈ ਫਰਕ ਹੈ। ਇਸ ਤੋਂ ਦੋਵੇਂ ਆਪ ਜੀ ਦੀ ਸੇਵਾ 'ਚ ਹੀ ਰਹਿੰਦੇ ਹਾਂ। ਸੋ ਇਹ ਸੁਣ ਕੇ ਕਹਿਣ ਲੱਗਾ, ਭੋਜਨ ਪਾਣੀ ਦਾ ਇੰਤਜ਼ਾਮ ਕਿਵੇਂ ਇਸਨੇ ਕੀਤਾ ਕਿ ਨਾ? ਮਰਦਾਨਾ ਕਹਿਣਗੇ, ਸਵਾਲ ਤਾਂ ਕਿਸੇ ਨੂੰ ਪਾਉਂਦੇ ਨਹੀਂ, ਜੇ ਕੋਈ ਲੈ ਜਾਂਦਾ ਤਾਂ ਪ੍ਰੇਮ ਪੂਰਾ ਕਰ ਦਿੰਦੇ ਹਨ। ਹੁਣ ਕਹਿਣਗੇ, ਨਹੀਂ ਅਜੇ ਤੱਕ ਕੋਈ ਨਹੀਂ ਪਹੁੰਚਿਆ, ਹੁਣ ਹੀ ਆ ਕੇ ਬੈਠੇ ਸਨ। ਸੋ ਸਾਲਸਰਾ ਕਹਿਣ ਲੱਗਾ, ਤੁਸੀਂ ਇਹ ਦੋਵੇਂ ਚੀਜ਼ਾਂ ਲੈ ਕੇ ਚੱਲੋ, ਮੈਂ ਵੀ ਕੁਛ ਭੋਜਨ ਲੈ ਕੇ ਹਾਜ਼ਰ ਹੁੰਦਾ ਹਾਂ, ਕਿਉਂਕਿ ਮੈਂ ਵੀ ਦਰਸ਼ਨ ਕਰਨਾ ਚਾਹੁੰਦਾ ਹਾਂ, ਮੇਰੇ ਚਿੱਤ ਵਿੱਚ ਬੜੀ ਦੇਰ ਦੀ ਦਰਸ਼ਨ ਦੀ ਲਾਲਸਾ। ਮਰਦਾਨਾ ਦੋਵੇਂ ਚੀਜ਼ਾਂ ਲੈ ਕੇ ਤੁਰ ਗਿਆ। ਇੱਧਰੋਂ ਸਾਲਸਰ ਜਲਦੀ ਅੰਦਰ ਸੁਣਿਆ, ਭੇਜ ਦੇਵੇ 5-4 ਸਰੀਰ ਨਾਲ ਭੋਜਨ ਤਿਆਰ ਹੋ ਜਾਵੇ, ਕੁਛ ਫਲ ਵਗੈਰਾ ਲੈ ਲਏ, ਉਹ ਵੀ ਚੱਲਣ ਦੀ ਤਿਆਰੀ ਕਰਨ ਲੱਗਾ। ਮਰਦਾਨੇ ਨੇ लाल और 100 रुपया दोनों चीजें गुरु बाबू देव के जाके रख देती हैं और मत्था टेक के सामने बैठ गया। गुरु जी हाजरा सुझ गए ने मरदानिया बड़ा लोभी है, नाले ऐ ले आया नाले ऐ ले आया दोनों चीजा अगों मरदाना कहने तेरिया तू जाने या तो सब्जी फरोश दो मूलियां तो ज्यादा ना दे, मैं तो ढाई सिर पक्की सब्जी मंगता सी, या हलवाई शेर मिठाई तो ज्यादा ना दे, या कपड़े वाला दुबल खतर तो ज्यादा ना दे, या 100 रुपया दसवीं से। गुरु जी कहने मरदाने हीरे लाल जवाहरात की शनाख्त पछाण कदर जवाहरिया होंगी है, ना कि सब्जी फरोशा या हलवाइया या कपड़िया। यूं गुरु जी कह लगे इस करके जेड़ा इसका पछाणु सी उसने चट पछाण लिया। Thank you. ਜਾਂਦੇ ਖਰੀਦਾਰ ਹਨ। ਹੀਰੇ ਲਾਲ ਜਵਾਹਰਾਤ ਦੀ ਸ਼ਨਾਖਤ ਕਦਰ ਪਛਾਣ ਨੂੰ ਉਹ ਕੈਸੇ ਜਾਣ ਸਕਦੇ ਹਨ? ਹੀਰੇ ਲਾਲ ਜਵਾਹਰਾਤ ਦੀ ਪਛਾਣ ਤਾਂ ਜਵਾਹਰੀ ਹੀ ਕਰਦੇ ਹਨ। ਇਸੇ ਤਰ੍ਹਾਂ ਵਾਹਿਗੁਰੂ ਦੇ ਨਾਮ ਦੀ ਔਰ ਮਾਨਕ ਦੇ ਦੀ ਕਦਰ ਵਾਹਿਗੁਰੂ ਦੇ ਪਿਆਰਿਆਂ ਨੂੰ ਹੈ। ਜਿਵੇਂ ਹੀਰੇ ਲਾਲ ਜਵਾਹਰਾਤ ਦੀ ਕਦਰ ਜਵਾਹਰੀਆਂ ਨੂੰ ਹੁੰਦੀ ਹੈ, ਇਸੇ ਤਰ੍ਹਾਂ ਵਾਹਿਗੁਰੂ ਦੇ ਨਾਮ ਔਰ ਮਾਨਕ ਦੇ ਇਹਦੀ ਕਦਰ ਇਸਦੀ ਮਹਿਮਾ ਨੂੰ ਵਾਹਿਗੁਰੂ ਦੇ ਪਿਆਰੇ ਜਾਣਦੇ ਹਨ। ਹੀਰੇ ਲਾਲ ਜਵਾਹਰਾਤ ਦੀ ਪਛਾਣ ਜਿਸ ਵਕਤ ਸਾਡੇ ਹਿੰਦੁਸਤਾਨ ਵਿੱਚ ਔਰੰਗਜ਼ੇਬ ਬਾਦਸ਼ਾਹ ਚੱਕਰਵਰਤੀ ਬਾਦਸ਼ਾਹ ਸੀ, ਯਾਨੀ ਮੁਗਲੀ ਖਾਨਦਾਨ ਦੀ ਹਕੂਮਤ ਸੀ, ਉਹ ਹਿੰਦੂ ਜਨਤਾ ਵਾਸਤੇ ਬੜੇ ਦੁਖਦਾਈ ਹੋ ਰਹੇ ਸਨ। ਤਸ ਵੀ ਲੋਕ ਹੋਣ ਕਰਕੇ ਸੋ ਗੁਰੂ ਜੀ ਨੇ ਸਭ ਕੁਛ ਉਹਨਾਂ ਦੀਆਂ ਬਹੁਤ ਡੂੰਘੀਆਂ ਜੜ੍ਹਾਂ ਉਖਾੜਨ ਵਾਸਤੇ ਕੁਰਬਾਨ ਕੀਤਾ। ਸਵਯੋਂ ਨਨਕਾਰ ਨੇ ਭੇਜੇ ਉਹਨੂੰ ਇਸ ਵਾਸਤੇ ਸੀ। ਖੈਰ ਆਇਓ ਜਿਸ ਵਕਤ ਇਸਦੇ ਦਿਮਾਗ ਵਿੱਚ ਇਹ ਗੱਲ ਕਾਜ਼ੀਆਂ ਮੁੱਲਾਂ ਨੇ ਬਿਠਾ ਦਿੱਤੀ ਵੀ ਤੇਰੀ ਹਕੂਮਤ ਹਿੰਦੁਸਤਾਨ ਵਿੱਚ ਚੱਕਰਵਰਤੀ ਹੈ, ਦੋ ਧਰਮ ਚੱਲ ਰਹੇ ਨੇ ਹਿੰਦੁਸਤਾਨ ਵਿੱਚ, ਹਿੰਦੂ ਔਰ ਇਸਲਾਮ। ਇਸਲਾਮ ਦੇ ਤਾਂ ਤੁਸੀਂ ਹੋ ਹੀ, ਲੇਕਿਨ ਹਿੰਦੂ ਧਰਮ ਜੇਕਰ ਇਹ ਸਾਰੇ ਇੱਕੋ ਬਣ ਜਾਵੇ, ਇਸਲਾਮ ਹੋ ਜਾਵੇ, ਹਿੰਦੂਇਜ਼ਮ ਖਤਮ ਹੀ ਹੋ ਜਾਏ, ਤਾਂ ਤੇਰੇ ਵਾਸਤੇ ਰਿਸ਼ਤਾਂ ਦੇ ਦਰਵਾਜ਼ੇ ਖੁੱਲ੍ਹ ਜਾਣਗੇ। ਚੱਕਰਵਰਤੀ ਬਾਦਸ਼ਾਹ ਹੈ ਹੀ, ਤੇਰੇ ਹੱਥ ਵਿੱਚ ਤਾਕਤ ਹੈ। ਸੋ ਇਹ ਸੁਣ ਕੇ ਉਸਨੇ ਹਰ ਹਥਿਆਰ ਆਪਣਾ ਵਰਤਣੇ ਸ਼ੁਰੂ ਕਰ ਦਿੱਤੇ, ਸਖਤੀ, ਨਰਮੀ, ਲੋਭ, ਲਾਲਚ, ਜੋ ਕੁਛ ਵੀ। ਸਵਯੋਂ ਕਰਕੇ ਕੋਸ਼ਿਸ਼ ਕੀਤੀ ਵੀ ਸਾਰੇ ਹੀ ਇਸਲਾਮ ਦੇ ਝੰਡੇ ਹੇਠਾਂ ਆ ਜਾਣ। ਜਿਹੜੇ ਜਿਹਨਾਂ ਲੋਕਾਂ ਨੂੰ ਧਰਮ ਦੀ ਕਦਰੀ ਕੋਈ ਨਹੀਂ ਸੀ, ਉਹਨਾਂ ਦਾ ਕੀ ਸੀ, ਉਹ ਤਾਂ ਮਾੜੀ ਜਿਹੀ ਗੱਲ ਨਾਲ ਹੀ ਆਪੇ ਆਉਣ ਨੂੰ ਤਿਆਰ ਸਨ। ਪਰ ਜਿਹਨਾਂ ਲੋਕਾਂ ਨੂੰ ਇਹ ਪਤਾ ਸੀ ਵੀ ਧਰਮ ਹੀ ਦੁਨੀਆਂ ਵਿੱਚ ਸੁਖੀ ਦੁਖੀ ਨਰ ਜਗਤ ਮੈਂ, ਧਰਮ ਕਰੇ ਜੋ ਕੋਏ, ਸੁਖੀ ਕਰੇ ਤਬ ਸੁਖ ਬੜਾਏ, ਦੁਖੀ ਕਰੇ ਦੁੱਖ ਖੋਏ, ਧਰਮ ਹੀ ਆ ਦੋਨਾਂ ਜਹਾਨਾਂ ਵਿੱਚ ਸੁਖ ਦਾ ਦਾਤਾ ਹੈ। ਧਰਮ ਦੇ ਵਾਸਤੇ ਰਾਜੇ ਹਰੀਚੰਦ ਨੇ ਕਿਤਨੀਆਂ ਕੁਰਬਾਨੀਆਂ ਕੀਤੀਆਂ, ਧਰਮ ਵਾਸਤੇ ਹੀ ਵੱਡੀਆਂ ਵੱਡੀਆਂ ਕੁਰਬਾਨੀਆਂ, ਗੁਰੂ ਘਰ ਦੇ ਵਿੱਚ ਛੋਟੇ ਛੋਟੇ ਬੱਚਿਆਂ ਨੇ ਆਪਣੇ ਸਰੀਰ ਕੰਧਾਂ ਵਿੱਚ ਚਿਣਵਾ ਦਿੱਤੇ, ਜੰਗੋ ਜਦਾਲ ਕੀਤੇ, ਸਭ ਕੁਛ ਕੁਰਬਾਨ ਕੀਤਾ ਕਾਹਦੇ ਵਾਸਤੇ, ਧਰਮ। ਸਵਯੰ ਕਰਕੇ ਧਰਮ ਹੀ ਸੋਏ ਧਰਮ ਹੀ ਸਭ ਦੋਨਾਂ ਜਹਾਨਾਂ ਵਿੱਚ ਸੁਖ ਦਾ ਦਾਤਾ ਹੈ, ਇਹ ਸਾਰੇ ਸ਼ਾਸਤਰ ਕਰਨ ਦਾ ਕਥਨ ਹੈ। ਇਉਂ ਉਸਨੇ ਯਾਨੀ ਔਰੰਗਜ਼ੇਬ ਨੇ ਹਰ ਸ਼ਕਤੀ, ਨਰਮੀ, ਲੋਭ, ਲਾਲਚ ਵਰਤਣੇ ਸ਼ੁਰੂ ਕਰ ਦਿੱਤੇ। ਕਸ਼ਮੀਰ ਦੇ ਪੰਡਿਤ ਉਹਨਾਂ ਨੂੰ ਪਤਾ ਲੱਗਿਆ, ਧਰਮ ਨਾਲ ਉਨਸ ਰੱਖਣ ਵਾਲੇ ਜਿਹੜੇ ਲੋਕ ਸਨ, ਧਰਮ ਨਾਲ ਪਿਆਰ ਰੱਖਣ ਵਾਲੇ ਲੋਕ ਜਿਹੜੇ ਸਨ, ਉਹਨਾਂ ਨੂੰ ਬੜਾ ਦੁੱਖ ਮਹਿਸੂਸ ਹੋਇਆ। ਉਹਨਾਂ ਲੋਕਾਂ ਨੇ ਆਪਣੇ ਦੇਵਤਾ ਦੇ ਮੰਦਰ ਅੱਗੇ ਦਿਨ ਰਾਤ ਗਰਮੀ ਸਰਦੀ ਭੁੱਖ ਪਿਆਸ ਚੱਲਦਿਆਂ ਹੋਇਆਂ ਤਪੱਸਿਆ ਕਰਨੀ ਆਰੰਭ ਕਰ ਦਿੱਤੀ, ਪ੍ਰਾਰਥਨਾ ਕਰਨੀ ਆਰੰਭ ਕਰ ਦਿੱਤੀ, ਹੁਣ ਧਰਮ 'ਤੇ ਆਪਣੀ ਸਾਡੀ ਰੱਖਿਆ ਹੋਣੀ ਚਾਹੀਦੀ ਹੈ। ਕੁਝ ਦੇਰ ਤੋਂ ਬਾਅਦ ਉਹਨਾਂ ਨੂੰ ਆਕਾਸ਼ਬਾਣੀ ਹੋਈ ਔਰ ਇੱਕ ਪੱਤਰ ਕਾਢੀ ਗਈ। ਆਕਾਸ਼ਬਾਣੀ ਦੁਆਰਾ ਇਹ ਇਸ਼ਾਰਾ ਹੋਇਆ, ਤੁਸੀਂ ਇਹ ਪੱਤਰਿਕਾ ਲੈ ਕੇ ਪੰਜਾਬ ਦੀ ਧਰਤੀ ਅਨੰਦਪੁਰ ਸਾਹਿਬ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਰਨ ਵਿੱਚ ਪਹੁੰਚੋ, ਇਸ ਸਮੇਂ ਵਿੱਚ ਹਿੰਦੂ ਧਰਮ ਦੀ ਰੱਖਿਆ ਕਰਨ ਨੂੰ ਉਹਨਾਂ ਤੋਂ ਬਿਨਾਂ ਕੋਈ ਵੀ ਸਮਰੱਥ ਨਹੀਂ। ਇਉਂ ਉੱਥੇ ਪਹੁੰਚੇ ਇਹ ਪੰਡਿਤ ਲੋਕ, ਹਜ਼ੂਰ ਦਾ ਦਰਬਾਰ ਲੱਗਿਆ। ਸੋ ਨੇਤਰਾਂ ਕਰਕੇ ਪ੍ਰੇਮੀ ਗੁਰੂ ਦਾ ਦਰਸ਼ਨ ਕਰ ਰਹੇ ਹਨ, ਕੰਨਾਂ ਕਰਕੇ ਬਾਣੀ ਸੁਣਦੇ ਹੈ, ਜ਼ੁਬਾਨ ਕਰਕੇ ਬਾਣੀ ਦਾ ਉਚਾਰਨ ਕਰਦੇ ਹਨ। ਨਿਰੰਤਰ ਸਿਮਰਨ ਕਰਨ ਵਾਲੇ ਪ੍ਰੇਮੀ ਵੀ ਹਜ਼ੂਰੀ ਵਿੱਚ ਬੈਠੇ ਹਨ। ਇਉਂ ਸਮਾਂ ਗੁਜ਼ਾਰਨ ਵਾਲੇ ਜਿਹੜੇ ਹਨ, ਉਹਨਾਂ ਦਾ ਇੱਥੇ ਬੈਕੁੰਠ ਵਰਗਾ ਸਮਾਂ ਗੁਜ਼ਰਦਾ ਹੈ। ਕਹਿਤ ਕਬੀਰ ਅਬ ਕਹੀਏ ਕਾਹੇ, ਸਾਧ ਸੰਗਤ ਬੈਕੁੰਠੇ ਆਹੇ। ਪਰ ਜਿਸ ਵਕਤ ਅਵਧ ਪੂਰੀ ਹੁੰਦੀ ਹੈ ਉਸ ਤੋਂ ਬਾਅਦ ਵੀ ਕੋਈ ਜੀਵਨ ਹੈ, ਉਸ ਤੋਂ ਬਾਅਦ ਉਹਨਾਂ ਦੀ ਗਤੀ ਸਾਹਿਬ ਗੁਰੂ ਪੰਚਮ ਪਾਤਸ਼ਾਹ ਨੇ ਇਹ ਦਰਸਾਈ ਹੈ। ਦਰਗੇ ਮਿਲਦਾ ਗੁਰਾਂ ਦੇ ਨਾਲ ਰੱਖਿਆ, ਗੁਰਾਂ ਦੇ ਨਾਲ ਭਜਨ ਕਰਨਾ, ਗੁਰੂ ਸੂਰ ਦੇ ਧਿਆਨ ਵਿੱਚ ਮੈਂ ਹੋਣਾ, ਕੰਨਾਂ ਕਰਕੇ ਗੁਰਬਾਣੀ ਦਾ ਪਾਠ ਕੀਰਤਨ ਹਰੀ ਦਾ ਜਸ ਸੁਣਨਾ ਔਰ ਜ਼ਬਾਨ ਕਰਕੇ ਹਰੀ ਜਸ ਕਰਨਾ। ਇਉਂ ਭਗਤੀ ਜੋ ਕਰਦੇ ਹਨ ਉਹ ਇੱਥੇ ਬੈਕੁੰਠ ਵਾਂਗੂ ਸੁਖਦਾ ਉਹਦੀ ਗੁਜ਼ਰਦੀ ਹੈ। ਜਦੋਂ ਸਰੀਰ ਦਾ ਪਰਿਤਿਆਗ ਕਰਦੇ ਨੇ ਔਰ ਪੂਰੀ ਹੁੰਦੀ ਹੈ ਮਨ ਤੋਂ ਬਾਅਦ ਉਹ ਸੱਚਖੰਡ ਬੈਕੁੰਠ ਧਾਮ ਦੇ ਵਿੱਚ ਪਹੁੰਚਦੇ ਸੀ। ਇਹ ਉਹਨਾਂ ਦੀ ਗਤੀ ਦੱਸੀ। ਸਯੋਂ ਇੱਥੇ ਬੈਕੁੰਠ ਕਹਿ ਕਬੀਰ ਕਹੀਏ ਸਾਹਿਬ ਸਾਧ ਸੰਗਤ ਬੈਕੁੰਠ ਹੈ। ਗੁਰੂ ਤੇਗ ਬਹਾਦਰ ਮਹਾਰਾਜ ਦੀ ਹਜ਼ੂਰੀ ਵਿੱਚ ਬੈਕੁੰਠ ਵਰਗਾ ਅਨੰਦ ਪ੍ਰੇਮੀ ਮਾਣ ਰਹੇ ਹਨ। ਉਹ ਪੰਡਿਤ ਕਸ਼ਮੀਰੀ ਪਹੁੰਚ ਜਾਂਦੇ ਹਨ। ਉਹਨਾਂ ਨੇ ਪ੍ਰਾਰਥਨਾ ਕੀਤੀ ਵੀ ਸਾਡੇ ਦੇਵਤਾ ਵੱਲੋਂ ਸਾਨੂੰ ਹੁਕਮ ਹੋਇਆ ਹਜ਼ੂਰ ਦੇ ਚਰਨਾਂ ਵਿੱਚ ਪਹੁੰਚਣ ਦਾ। ਗੁਰੂ ਜੀ ਨੇ ਉਹਨਾਂ ਨੂੰ ਅੱਗੇ ਬੁਲਾਇਆ। ਉਹਨਾਂ ਆਪਣੇ ਦੇਵਤਾ ਦੀ ਪੱਤਰਕਾਰ ਜਿਹਦੇ ਸੰਦੇਸ਼ ਲਿਖਿਆ ਸੀ ਉਹ ਅੱਗੇ ਰੱਖਿਆ ਤੇ ਅਰਜ਼ ਕੀਤੀ ਹਰੀ ਮਹਾਰਾਜ ਨੂੰ ਸਾਡੇ ਧਰਮ ਤੇ ਆਪਣੀ ਕਿਰਪਾ ਕਰੋ, ਆਪ ਸਾਡੀ ਮਦਦ ਕਰੋ। ਇਹ ਵਚਨ ਸੁਣ ਕੇ ਉਸ ਮੌਕੇ ਹਜ਼ੂਰ ਨੇ ਫਰਮਾਨ ਕੀਤਾ ਜੋ ਹਿੰਦ ਧਰਮ ਦੀ ਰੱਖਿਆ ਵਾਸਤੇ ਕਿਸੇ ਤਤਵੇ ਤੇ ਬ੍ਰਹਮ ਗਿਆਨੀ ਮਹਾਂਪੁਰਸ਼ ਦੀ ਬਲੀ ਦੀ ਜ਼ਰੂਰਤ ਹੈ, ਉਹਦੀ ਕੁਰਬਾਨੀ ਦੀ ਲੋੜ ਹੈ। ਇਹ ਵਚਨ ਸੁਣ ਕੇ ਗੁਰੂ ਗੋਬਿੰਦ ਸਿੰਘ ਜਿਨ੍ਹਾਂ ਦਾ ਉਦੋਂ ਨਾਂ ਗੋਬਿੰਦ ਰਾਏ ਸੀ, 9 ਸਾਲ ਦੀ ਉਮਰ ਸੀ, ਅੰਮ੍ਰਿਤ ਛੱਕ ਕੇ ਗੋਬਿੰਦ ਸਿੰਘ ਹੋਇਆ ਹੈ। ਅੰਮ੍ਰਿਤ ਛੱਕਣ ਤੋਂ ਬਾਅਦ ਇਹ ਨਾਂ ਸਿੰਘ ਹਰਿਕ ਦੇ ਨਾਂ ਨਾਲ ਲਗਾਇਆ ਜਾਂਦਾ ਸੀ। ਸਯੋਂ ਆਪ ਜੀ ਦੀ ਆਪਦੇ ਪਾਸ ਬੈਠੇ ਸਨ, 9 ਸਾਲ ਦੀ ਆਯੂ ਸੀ। ਜਦੋਂ ਇਹ ਵਚਨ ਕੀਤਾ ਆਪ ਜੀ ਨੇ ਦੋਵੇਂ ਛੋਟੇ ਛੋਟੇ ਹੱਥ ਜੋੜ ਕੇ ਅਰਜ਼ ਕੀਤੀ, ਸੱਚੇ ਪਾਤਸ਼ਾਹ ਆਪ ਤੋਂ ਵੱਧ ਕੇ ਪ੍ਰਮਾਤਮਾ ਸਤਪੁਰਸ਼ ਔਰ ਤੱਤਵੇ ਤਾਂ ਇਸ ਜ਼ਮਾਨੇ ਵਿੱਚ ਹੋਰ ਕੌਣ ਹੋ ਸਕਦਾ ਹੈ। ਅਗਰ ਆਪ ਆਪਣੇ ਪਵਿੱਤਰ ਸ਼ੀਰ ਦੀ ਵਲੀ ਇਹਨਾਂ ਗਰੀਬ ਹਿੰਦੂ ਜਨਤਾ ਵਾਸਤੇ ਦੇ ਦਿਓਗੇ, ਆਪਦੇ ਵਾਸਤੇ ਕੁਛ ਵੱਡੀ ਗੱਲ ਨਹੀਂ ਹੈ। ਸਾਸੀ ਕੁਰਬਾਨੀ ਦੋ ਕਿਸਮ ਦੀ ਹੁੰਦੀ ਹੈ, ਇੱਕ ਹੋਂ ਸਹਿਤ ਇੱਕ ਹੋਂ ਰਹਿਤ। ਅਗਿਆਨੀ ਪੁਰਸ਼ ਦੀ ਕੁਰਬਾਨੀ ਹੋਂ ਸਹਿਤ ਹੁੰਦੀ ਹੈ, ਲੇਕਿਨ ਗਿਆਨਵਾਨ ਦੀ ਜਿਹੜੀ ਕੁਰਬਾਨੀ ਹੋਂ ਰਹਿਤ ਹੋਇਆ ਕਰਦੀ ਹੈ। ਅਸਲ ਕੁਰਬਾਨੀ ਇਹੀ ਹੈ। ਇਉਂ ਕਰਕੇ ਆਪਦੇ ਵਾਸਤੇ ਕੋਈ ਵੱਡੀ ਗੱਲ ਨਹੀਂ, ਪਰ ਹਿੰਦੂ ਧਰਮ ਦੀ ਰੱਖਿਆ ਹੋ ਜਾਏਗੀ। ਇਹ ਵਚਨ ਸੁਣ ਕੇ ਸਾਹਿਬ ਗੁਰੂ ਤੇਗ ਬਹਾਦਰ ਮਹਾਰਾਜ ਬੜੇ ਪ੍ਰਸੰਨ ਹੋਏ, ਕਹਿੰਦੇ ਸ਼ਾਬਾਸ਼, ਮੈਂ ਤੇ ਤੂੰ ਇਹੀ ਆਸ ਰੱਖਦਾ ਸੀ। ਹਾਂ, ਮੈਂ ਸਮਝਦਾ ਹੁਣ ਤੂੰ ਆਪਣਾ ਸਭ ਕੁਛ ਹਿੰਦੂ ਧਰਮ ਦੀ ਰੱਖਿਆ ਵਾਸਤੇ ਕੁਰਬਾਨ ਕਰ ਦੇਵੇਗਾ। ਸੋ ਇਉਂ ਕਹਿ ਕੇ ਆਪ ਜੀ ਨੇ ਉਹਨਾਂ ਪੰਡਿਤਾਂ ਨੂੰ ਕਿਹਾ, ਜਾਓ ਦਿੱਲੀ ਪਹੁੰਚੋ, ਔਰੰਗਜ਼ੇਬ ਨੂੰ ਕਹਿ ਦਿਓ ਵੀ ਤੈਨੂੰ ਬਹੁਤੀ ਖੇਚਲ ਕਰਨ ਦੀ ਲੋੜ ਨਹੀਂ। ਹਿੰਦੂਆਂ ਦੇ ਗੁਰੂ ਗੁਰੂ ਤੇਗ ਬਹਾਦਰ ਹਨ, ਉਹਨਾਂ ਇਕੱਲਿਆਂ ਨੂੰ ਹੀ ਤੂੰ ਇਸਲਾਮ ਦੇ ਵਿੱਚ ਲਾਇਆ, ਬਾਕੀ ਸਾਰਾ ਹਿੰਦੁਸਤਾਨ ਸ਼ਹਿਦ ਹੀ ਆ ਜਾਵੇ, ਆਪ ਹੀ ਆ ਜਾਵੇਗਾ। ਸੋ ਇਹ ਵਚਨ ਸੁਣ ਕੇ ਉਹ ਦਿੱਲੀ ਪਹੁੰਚੇ। ਔਰੰਗਜ਼ੇਬ ਨੂੰ ਜਾ ਕੇ ਕਹਿਣ ਲੱਗੇ ਵੀ ਅਗਰ ਤੁਸੀਂ ਆਪਣੇ ਜੋ ਤੁਹਾਡਾ ਨਿਸ਼ਾਨਾ ਹੈ ਉਸਨੂੰ ਸਿੱਧ ਕਰਨਾ ਚਾਹੁੰਦੇ ਹੋ, ਯਾਨੀ ਤਮਾਮ ਹਿੰਦੁਸਤਾਨ ਭਰ ਵਿੱਚ ਦੋਨਾਂ ਮਜ਼ਹਬਾਂ ਦਾ ਇੱਕ ਬਣਾਉਣਾ ਚਾਹੁੰਦੇ ਹੋ, ਤਾਂ ਤੁਸੀਂ ਇਕੱਲੇ ਗੁਰੂ ਤੇਗ ਬਹਾਦਰ ਨੂੰ ਕਿਉਂ ਨਹੀਂ ਬਣਾ ਲੈਂਦੇ? ਬਸ ਉਹ ਬਣ ਗਏ, ਸਾਰਾ ਹਿੰਦੁਸਤਾਨ ਆਪ ਹੀ ਬਣ ਗਿਆ। ਇਹ ਗੱਲ ਉਸਦੇ ਦਿਲ ਵੀ ਲੱਗ ਗਈ। ਉਸਨੇ ਝੱਟ ਹੀ ਆਪਣੀ ਪੁਲਿਸ ਇੱਧਰ ਪੰਜਾਬ ਵੱਲ ਯਾਨੀ ਅਨੰਦਪੁਰ ਸਾਹਿਬ ਵੱਲ ਭੇਜ ਦਿੱਤੀ। ਗੁਰੂ ਤੇਗ ਬਹਾਦਰ ਮਹਾਰਾਜ ਪ੍ਰੇਮੀ ਜੋ ਉਡੀਕਦੇ ਸਨ, ਉਹਨਾਂ ਦੇ ਪ੍ਰੇਮ ਦੀਆਂ ਖਿੱਚਾਂ ਨੂੰ ਅਨੁਭਵ ਕਰਦੇ ਹੋਏ, ਥਾਂ ਥਾਂ ਤੇ ਦਰਸ਼ਨ ਦਾਰੇ ਦਿੰਦੇ ਹੋਏ ਆਪ ਜੀ ਆਪਣੇ ਆਪ ਨੂੰ ਆਗਰੇ ਜਾ ਕੇ ਪ੍ਰਗਟ ਕਰਦੇ ਹਨ। ਸੋ ਆਗਰੇ ਤੋਂ ਦਿੱਲੀ ਲਿਆਂਦਾ ਗਿਆ। ਬਾਦਸ਼ਾਹ ਕਹਿਣ ਲੱਗਾ, ਦੇਖੋ ਮਹਾਰਾਜ, ਹਿੰਦੂ ਜਨਤਾ ਤਾਂ ਆਪ ਨੂੰ ਗੁਰੂ ਮੰਨਦੀ ਹੀ ਹੈ, ਅਗਰ ਇਸਲਾਮ ਵਿੱਚ ਆ ਜਾਓ ਅਸੀਂ ਵੀ ਆਪ ਨੂੰ ਪੀਰ ਮੰਨਾਂਗੇ। ਗੁਰੂ ਜੀ ਕਹਿਣ ਲੱਗੇ, ਗੁਰੂ ਜਾਂ ਪੀਰ ਮਨਾਉਣਾ ਜ਼ਿੰਦਗੀ ਦਾ ਮੁੱਦਾ ਨਹੀਂ, ਜ਼ਿੰਦਗੀ ਦਾ ਮਕਸਦ ਨਹੀਂ, ਇਹ ਨਿਸ਼ਾਨਾ ਨਹੀਂ। ਹਾਂ, ਸੋਏ ਧਰਮ ਸਭ ਨੂੰ ਹੀ ਪਿਆਰਾ ਹੋਇਆ ਕਰਦਾ ਹੈ। ਜੇ ਤੂੰ ਕਹੇ ਵੀ ਮੈਂ ਤਮਾਮ ਹਿੰਦੁਸਤਾਨ ਦੀ ਹਿੰਦੂ ਜਨਤਾ ਨੂੰ ਇਸਲਾਮ ਵਿੱਚ ਲਿਆ ਕੇ ਮੈਂ ਵਿਸ਼ਤਾ ਪਹੁੰਚ ਜਾਊਂਗਾ, ਇਹ ਤੇਰਾ ਸਿਆ ਗਲਤ ਹੈ। ਤੈਨੂੰ ਸਮਝਾਉਣ ਵਾਲਾ ਕੋਈ ਜਿਹੜਾ ਹੈ ਉਹ ਵੀ ਇਹ ਜਿਹੀ ਛੁੱਟੀ ਇਕੱਲਾ ਬੰਦਾ ਹੈ, ਐਸਾ ਕਦੇ ਨਹੀਂ ਹੋ ਸਕੇਗਾ। ਇਸ ਕਰਕੇ ਸੋਏ ਧਰਮ ਸਭ ਨੂੰ ਪਿਆਰਾ ਹੈ। ਫਿਰ ਉਹ ਕਹਿਣ ਲੱਗਾ, ਅਗਰ ਐਸਾ ਨਹੀਂ ਕਰਨ ਕੋਈ ਕਰਾਮਾਤ ਦਿਖਾ ਦਿਓ। ਮੁਲਜ਼ਮ ਸ਼ਿਕਰਾ ਕਹੀ ਹਨ ਕਰਾਮਾਤ, ਕਰਾਮਾਤ ਨੂੰ ਸਤਪੁਰਸ਼ ਬਹੁਤ ਬੁਰਾ ਸਮਝਦੇ ਹਨ। ਨਾਟਕ ਚੀਟਕ ਕਰਤ ਕੋ ਕਾਜਾ ਪਰ ਬਲੋਮਨ ਕੋ ਆਪ ਲਾਜਾ, ਇਹ ਕਰਾਮਾਤ ਕਰਨਾ ਰੱਬ ਦਾ ਬੰਦਾ ਰੱਬ ਦੀ ਖਲਕਤ ਨੂੰ ਇਹ ਦਿਖਾਉਣਾ ਇਹ ਪਸੰਦ ਨਹੀਂ ਕਰਦਾ ਹੈ। ਬਾਕੀ ਕਹਿਣ ਲੱਗਾ ਅਗਰ ਐਸਾ ਨਹੀਂ ਤੇ ਆਪ ਨੂੰ ਆਪਣਾ ਸਰੀਰ ਦੇਣਾ ਪਏਗਾ। ਗੁਰੂ ਜੀ ਕਹਿੰਦੇ ਇਹਨੇ ਫਿਰ ਕਿਹੜਾ ਰਹਿਣਾ ਹੈ, ਸਰੀਰ ਫਿਰ ਕਿਹੜਾ ਰਹਿ ਜਾਏਗਾ। ਅਨੇਕਾਂ ਯਤਨ ਕਰੋ, ਅਨੇਕ ਯਤਨ ਕਰ, ਇਹ ਤਨ ਰੱਖ ਕੇ ਰਹੇ ਵਸਤਾ ਪੂਰੇ। ਕਿੰਨੇ ਯਤਨ ਕੋਈ ਕਰ ਲਵੇ, ਜਿੰਨੀ ਇਹਦੀ ਆਈ ਹੋ ਉਤਨੀ ਹੀ ਰਹੇਗੀ, ਜ਼ਿਆਦਾ ਕੋਈ ਰੱਖਣ ਨੂੰ ਸਮਰੱਥ ਨਹੀਂ। ਇਸ ਕਰਕੇ ਇਹਨੇ ਤਾਂ ਰਹਿਣੇ ਹੀ ਨਹੀਂ, ਨਾਸ਼ਵੰਤ ਹੈ। ਸਤਪੁਰਸ਼ ਇਹਨੂੰ ਪਹਿਲਾਂ ਹੀ ਨਾਸ਼ਵੰਤ ਮੰਨਦੇ ਹਨ। ਆਮ ਦੁਨੀਆਂ ਮੌਤ ਤੋਂ ਡਰਦੀ ਹੈ, ਸਤਪੁਰਸ਼ ਇਸਨੂੰ ਚਾਹੁੰਦੇ ਹਨ। ਮੌਤ ਕਿਆ ਹੈ, ਮਨ ਨੂੰ ਅਮਰ ਜੀਵਨ ਮਿਲਣਾ ਹੈ। ਸਿਉਂ ਕਰਕੇ ਆਤਮਾ ਤਾਂ ਮਰਨ ਵਾਲੀ ਨਹੀਂ, ਉਹਨਾਂ ਦੀ ਸਥਿਤੀ ਆਤਮਾ ਵਿੱਚ ਹੈ। ਅਗਿਆਨੀ ਪੁਰਸ਼ ਜਿਹੜੇ ਹਨ ਉਹ ਮੌਤ ਤੋਂ ਡਰਦੇ ਹੁੰਦੇ, ਜਿਹਦਾ ਸਰੀਰ ਨਾਲ ਪਿਆਰ ਹੈ, ਸਰੀਰ ਦੇ ਸੰਬੰਧ ਕਰਕੇ ਹੋਰ ਪਦਾਰਥ ਨਾਲ ਮੋਹ ਹੈ, ਔਰ ਜਿਹਨਾਂ ਦੀ ਵਾਸ਼ਨਾ ਹੈ, ਉਹਨਾਂ ਨੂੰ ਮੌਤ ਤੋਂ ਡਰ ਲੱਗਿਆ ਕਰਦਾ ਹੈ। ਬਾਕੀ ਜਿਹੜੇ ਤੋਂ ਉੱਚੇ ਹੋ ਚੁੱਕੇ, ਆਪਣੇ ਆਤਮਾ ਵਿੱਚ ਸਥਿਤ ਹੋ ਚੁੱਕੇ, ਉੱਥੇ ਤਾਂ ਮੌਤ ਦੀ ਪਹੁੰਚ ਹੀ ਨਹੀਂ ਹੈ। ਸੋ ਇਸ ਵਾਸਤੇ ਇਹ ਕੋਈ ਵੱਡੀ ਗੱਲ ਨਹੀਂ ਹੈ। ਖੈਰ, ਬਹੁਤ ਜ਼ਿਆਦਾ ਕਹਿਣ ਦੀ ਲੋੜ ਨਹੀਂ। ਗੁਰੂ ਤੇਗ ਬਹਾਦਰ ਮਹਾਰਾਜ ਨੇ ਹਿੰਦੂ ਧਰਮ ਦੀ ਰੱਖਿਆ ਵਾਸਤੇ ਉੱਤੇ ਆਪਣੀ ਸ਼ਹੀਦ ਦੀ ਕੁਰਬਾਨੀ ਦਿੱਤੀ, ਜਿਸ ਦੀ ਗਵਾਹੀ ਵਿੱਚ ਅੱਜ ਗੁਰਦੁਆਰਾ ਸ਼ੀਸ਼ ਗੰਜ ਸੁਸ਼ੋਭਿਤ ਹੈ। ਸੋ ਉਸ ਤੋਂ ਬਾਅਦ ਔਰੰਗਜ਼ੇਬ ਬਾਦਸ਼ਾਹ ਨੂੰ ਦਿੱਲੀ ਵਿੱਚ ਸੌਣਾ ਨਹੀਂ ਮਿਲਿਆ। ਕੋਈ ਐਸੀ ਖੇਡ ਵਰਦੀ ਸੀ, ਰਾਤ ਦੇ ਵਕਤ ਉਹਦਾ ਮੰਜਾ ਮੂਧਾ ਮਾਰਦੀ ਸੀ ਕੋਈ ਚੀਜ਼। ਅਖੀਰ ਉਹ ਛੱਡ ਕੇ ਔਰ ਬਾਹਰ ਕਿਤੇ ਆਪਣਾ ਰਹਿਣਾ ਸ਼ੁਰੂ ਕਰ ਦਿੰਦਾ ਹੈ। ਉਸਨੂੰ ਪਤਾ ਲੱਗਿਆ ਇੱਕ ਕੋਈ ਤਾਨੇਸ਼ਾਹ ਦੱਖਣ ਦਾ ਹਾਕਮ ਸੀ, ਅਤੇ ਉਸਦੇ ਪਾਸ ਇੱਕ ਹੀਰਾ ਹੈ ਬੜਾ ਬੇਕੀਮਤਾ, ਉਹਨੂੰ ਕਿਉਂ ਨਾ ਕੋਈ, ਹਾਲਾਂਕਿ ਹਿੰਦੁਸਤਾਨ ਦਾ ਬਾਦਸ਼ਾਹ ਹੈ, ਪਰ ਸਾਸੰਗੇ ਤਿਸ਼ਨਾ ਇਹੋ ਜਿਹੀ ਬੁਰੀ ਬਲਾ ਹੈ, ਇਹ ਕਦੇ ਵੀ ਕਿਸੇ ਵੀ ਸੰਤੋਖ ਬਿਨਾਂ ਭਰੀ ਨਹੀਂ। ਤਿਸ਼ਨਾ ਬਿਲੇ ਹੀ ਬੁਝੀ ਹੈ, ਲੱਖਾਂ ਕਰੋੜਾਂ ਅਰਬਾਂ ਖਰਬਾਂ ਜਿੰਨਾ ਆਏ ਜਾਵੇ ਵਧੀ ਜਾਏਗੀ, ਤਾਂ ਸੁਭਾਵ ਹੈ। ਤਦੇ ਗੁਰੂ ਜੀ ਉਹ ਕਹਿੰਦੇ ਹਨ, ਭੁੱਖ ਮੰਦੀ ਕਦੇ ਨਾ Thank you. ਮਨ ਦੀ ਤ੍ਰਿਸ਼ਨਾ ਕਦੇ ਵੀ ਦੂਰ ਨਹੀਂ ਹੁੰਦੀ, ਭਾਵੇਂ ਤਿੰਨੇ ਲੋਕ ਚਾਹੁੰਦੇ ਭਾਵਨਾ ਦੇ ਪਦਾਰਥ ਇਸ ਨੂੰ ਮਿਲ ਜਾਣ। ਬਿਨਾਂ ਸੰਤੋਖ ਭੁੱਖਾ ਨਹੀਂ ਰਾਜੇ, ਸੁਪਨ ਮਨੋਰਥ ਬਿਰਥੇ ਸਭ ਕਾਜੇ। ਸੰਤੋਖ ਤੋਂ ਬਿਨਾਂ ਤ੍ਰਿਸ਼ਨਾ ਦੀ ਨਿਵਿਰਤੀ ਕਦੇ ਹੋ ਨਹੀਂ ਸਕਦੀ। ਸਵਯੋਂ ਇੱਕ ਦਾ ਜ਼ਿਕਰ, ਇੱਕ ਕੋਈ ਬਹੁਤ ਗਰੀਬ ਆਦਮੀ ਕਿਸੇ ਮਹਾਤਮਾ ਦੇ ਪਾਸ ਪਹੁੰਚ ਕੇ ਸੇਵਾ ਕਰਨ ਲੱਗ ਪਿਆ। ਉਹ ਵੀ ਬਹੁਤ ਸਾਰੇ ਸੱਜਣ ਸੇਵਾ ਕਰਦੇ ਸਨ, ਰਹਿੰਦੇ ਸਨ। ਸੇਵਾ ਦੋ ਕਿਸਮ ਦੀ ਹੁੰਦੀ, ਇੱਕ ਨਿਸ਼ਕਾਮ, ਇੱਕ ਸਹਿਕਾਮ। ਨਿਸ਼ਕਾਮ ਸੇਵਾ ਪ੍ਰਭੂ ਪ੍ਰਾਪਤੀ ਦਾ ਸਾਧਨ ਹੈ, ਸਹਿਕਾਮ ਸੇਵਾ ਕਾਮਨਾ ਦੀ ਸਾਧਨ ਹੈ। ਇਉਂ ਕਰਕੇ ਉਹਨੂੰ ਸੇਵਾ ਕਰਦਿਆਂ ਦੇਖ ਕੇ ਕਾਫੀ ਦੇਰ ਤੋਂ ਬਾਅਦ ਮਹਾਤਮਾ ਨੇ ਪੁੱਛਿਆ, ਸੱਜਣਾ ਪ੍ਰੇਮੀਆਂ ਕੀ ਗੱਲ ਹੈ, ਕੀ ਸੰਕਲਪ ਲੈ ਕੇ ਸੇਵਾ ਕਰ ਰਹੇ ਹੈ? ਉਹ ਕਹਿਣ ਲੱਗਾ, ਮਹਾਰਾਜ ਗੁਰਬਤ ਦਾ ਤੰਗ ਕੀਤਾ, ਕੁੱਲੀ ਜੁੱਲੀ ਗੁੱਲੀ, ਬਸ ਇਹ ਕੁਛ ਮੰਗਦਾ ਮੈਂ ਤਾਂ। ਤਨ ਢੱਕਣ ਨੂੰ ਆਸਾਨੀ ਨਾਲ ਕੱਪੜਾ ਮਿਲ ਜਾਏ, ਰਹਿਣ ਨੂੰ ਇੱਕ ਮੰਜੇ ਦਾ ਥਾਂ, ਇਹ ਪੇਟ ਭਰਨ ਵਾਸਤੇ ਰੋਟੀ, ਇਹ ਕੁਛ ਚਾਹੁੰਦਾ, ਇਹਦੋਂ ਜ਼ਿਆਦਾ ਮੈਂ ਕੁਛ ਨਹੀਂ ਚਾਹੁੰਦਾ। ਬਸ ਇਹਦੋਂ ਜ਼ਿਆਦਾ ਤਾਂ ਨਹੀਂ ਤੇਰੇ ਚਿੱਤ ਵਿੱਚ ਕੋਈ ਇੱਛਾ ਕਿ ਨਹੀਂ, ਬਸ ਇੰਨਾ ਕੁ ਕੁਛ ਚਾਹੁੰਦਾ। ਉਹਨਾਂ ਚਾਰ ਮੋਮਬੱਤੀਆਂ ਦੇ ਦਿੱਤੀਆਂ। ਕਹਿਣ ਲੱਗੇ, ਇਉਂ ਕਰੀ, ਪਹਿਲੇ ਦਿਨ ਇੱਕ ਬੱਤੀ ਆਪਣੇ ਘਰੋਂ ਬਚਾ ਲਈ, ਅੱਧੀ ਰਾਤ ਚੜ੍ਹਦੀ ਵੱਲ ਨੂੰ ਜਿੱਧਰ ਸੂਰਜ ਚੜ੍ਹਦਾ, ਉੱਧਰ ਨੂੰ ਚੱਲ ਪਵੀ, ਜਿੱਥੇ ਬੱਤੀ ਬੁੱਝ ਜਾਵੇ ਉੱਥੋਂ ਪੱਟ ਲਵੀ, ਜੋ ਕੁਛ ਮੰਗਣਾ ਤੇਰੇ ਯੋਗ ਬਹੁਤ ਮਿਲ ਜਾਏਗਾ। ਫਿਰ ਵੀ ਜੇਕਰ ਕਿਸੇ ਸਮੇਂ ਤੇਰਾ ਕੰਮ ਨਾ ਚੱਲੇ, ਤੰਗੀ ਪ੍ਰਤੀਤ ਹੋਵੇ, ਤਾਂ ਦੂਜੀ ਬੱਤੀ ਬਚਾਵੀ, ਪਹਾੜ ਵੱਲ ਨੂੰ ਚੱਲ ਪਏ। ਪਹਾੜ ਵੱਲ ਜਾਂਦਿਆਂ ਜਿੱਥੇ ਬੱਤੀ ਬੁੱਝ ਜਾਵੇ ਉੱਥੋਂ ਪੱਟ ਲਵੇ, ਤੈਨੂੰ ਕਾਫੀ ਕੁਛ ਮਿਲ ਜਾਏਗਾ। ਫਿਰ ਵੀ ਭਲਾ ਤੇਰਾ ਕੰਮ ਨਾ ਜੇ ਚੱਲੇ, ਫਿਰ ਤੀਸਰੀ ਬੱਤੀ ਮਚਾਈ, ਤੀਸਰੀ ਬੱਤੀ ਮਚਾ ਕੇ ਲਹਿੰਦੀ ਵੱਲੋਂ ਇਹਨੇ ਪੱਛੋਂ ਵੱਲ ਨੂੰ ਚੱਲ ਪਵੀ, ਜਿੱਥੇ ਬੱਤੀ ਬੁੱਝ ਜਾਵੇ ਉੱਥੋਂ ਪੱਟ ਲਵੀ, ਤੈਨੂੰ ਬਹੁਤ ਕੁਛ ਮਿਲ ਜਾਏਗਾ, ਉਦੋਂ ਚੰਗੀ ਚੀਜ਼ ਮਿਲ ਜਾਏਗੀ। ਪਰ ਇਹ ਖਿਆਲ ਰੱਖੀ, ਚੌਥੀ ਬੱਤੀ ਮਚਾ ਕੇ ਕਦੇ ਦੱਖਣ ਵੱਲ ਨਾ ਜਾਵੀ, ਉਹ ਕਰੂਰ ਦਿਸ਼ਾ ਹੈ, ਬਦਰੂਹਾਂ ਰਹਿੰਦੀਆਂ ਨੇ ਉੱਧਰ, ਐਸਾ ਨਾ ਹੋ ਤੈਨੂੰ ਕੋਈ ਨੁਕਸਾਨ ਪਹੁੰਚ ਜਾਵੇ, ਇਹ ਖਿਆਲ ਰੱਖੀ। ਖੈਰ ਉਸਨੂੰ ਹਦਾਇਤ ਕਰਕੇ ਚਾਰ ਬੱਤੀਆਂ ਦੇ ਦਿੱਤੀਆਂ। ਪਹਿਲੇ ਦਿਨ ਉਸਨੇ ਪਹਿਲੀ ਬੱਤੀ ਮਚਾਈ, ਬੱਤੀ ਮਚਾ ਕੇ ਚੜ੍ਹਦੀ ਵੱਲ ਚੱਲ ਪਿਆ, ਜਿੱਥੇ ਬੱਤੀ ਬੁੱਝੀ ਉੱਥੋਂ ਪਟਿਆ, ਤਾਂਬੇ ਦਾ ਖਜ਼ਾਨੇ ਨੇ ਪੈਸੇ ਦਾ ਖਜ਼ਾਨਾ ਮਿਲ ਗਿਆ, ਬੜਾ ਖੁਸ਼ ਹੋਇਆ, ਆਪਣੀ ਚੀਜ਼ ਹੈ ਨਿਸ਼ਾਨੀ ਲਾ ਦਿੱਤੀ ਉਸੇ ਤਰ੍ਹਾਂ ਬੰਦ ਕਰਕੇ। ਪਰ ਕ੍ਰਿਸ਼ਨਾ ਨੇ ਫਿਰ ਹੁੱਜਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਦੂਜੇ ਦਿਨ ਹੀ, ਹਾਲਾਂਕਿ ਹਦਾਇਤ ਤਾਂ ਇਹ ਸੀ ਜੇ ਤੇਰਾ ਕੰਮ ਨਾ ਚੱਲੇ ਫਿਰ ਅਗਲਾ ਸਟੈਪ ਲੈਣਾ ਹੈ। ਪਰ ਕ੍ਰਿਸ਼ਨਾ ਦੂਜੇ ਦਿਨ ਹੀ ਕਹਿਣ ਲੱਗੀ, ਦੂਜੇ ਪਾਸੇ ਚੰਗੀ ਚੀਜ਼ ਹੈ, ਉੱਧਰ ਨੂੰ ਚੱਲ। ਦੂਸਰੇ ਦਿਨ ਹੀ ਬੱਤੀ ਮਚਾ ਕੇ ਪਹਾੜ ਵੱਲ ਚੱਲ ਪਿਆ, ਜਿੱਥੇ ਬੱਤੀ ਬੁੱਝੀ ਉੱਥੋਂ ਪੱਟਿਆ, ਉੱਥੇ ਚਾਂਦੀ ਦਾ ਖਜ਼ਾਨਿਆਂ ਨੇ ਰੁਪਿਆਂ ਦਾ ਖਜ਼ਾਨਾ ਮਿਲ ਗਿਆ, ਬਹੁਤ ਖੁਸ਼ ਹੋਇਆ। ਤਾਂਬਾ ਚਾਂਦੀ ਹੈ ਤਾਂ ਭਾਵੇਂ ਕਿਸਮ ਦੀ ਮਿੱਟੀ ਹੀ, ਲੇਕਿਨ ਇਹਦੀ ਕੀਮਤ ਕੁਛ ਜ਼ਿਆਦਾ ਰੱਖੀ, ਕਾਰਜ ਸ਼ੁੱਧੀ ਵਾਸਤੇ, ਹੋਰ ਤਾਂ ਕੁਛ ਨਹੀਂ, ਖਾਣ ਦੇ ਕੰਮ ਨਹੀਂ ਆਉਂਦੇ, ਪਾੜਾ ਲੱਗਦਾ ਵੀ ਉੱਪਰ ਨਹੀਂ ਲੈ ਜਾਂਦੇ ਇਹ, ਲੇਕਿਨ ਕਾਰਜ ਸ਼ੁੱਧੀ ਵਾਸਤੇ ਬਣਾਏ ਹੋਏ ਐਸੀ ਖੇਡ। ਸੋ ਇਉਂ ਕਰਕੇ ਉੱਥੇ ਨਿਸ਼ਾਨੀ ਲਾ ਕੇ ਮੁੜਿਆ ਵੀ ਆਪਣੀ ਚੀਜ਼ ਜਦੋਂ ਮਰਜ਼ੀ ਇੱਥੋਂ ਲੈ ਲਵਾਂਗੇ। ਪਰ ਕ੍ਰਿਸ਼ਨਾ ਨੇ ਫਿਰ ਹੁੱਜਾਂ ਮਾਰਨੀਆਂ ਸ਼ੁਰੂ ਕੀਤੀਆਂ ਤੀਜੇ ਦਿਨ ਹੀ। ਤੀਜੇ ਦਿਨ ਉਹ ਬੱਤੀ ਮਚਾ ਕੇ ਲਹਿੰਦੀ ਵੱਲੋਂ ਚੱਲ ਪਿਆ, ਜਿੱਥੇ ਬੱਤੀ ਬੁੱਝੀ ਉੱਥੇ ਪੱਟਿਆ, ਤਾਂ ਉੱਥੇ ਸੋਨੇ ਦਾ ਖਜ਼ਾਨਾ ਯਾਨੀ ਮੋਹਰਾਂ ਦਾ ਖਜ਼ਾਨਾ ਮਿਲ ਗਿਆ, ਬਹੁਤ ਖੁਸ਼ ਹੋਇਆ ਵੀ ਬੜੀ ਕੀਮਤੀ ਚੀਜ਼ ਹੈ ਇਹ, ਆਪਣੀ ਚੀਜ਼ ਹੋ ਗਈ, ਹੁਣ ਉੱਥੇ ਨਿਸ਼ਾਨੀ ਲਾ ਕੇ। ਚੌਥੇ ਦਿਨ ਹਾਲਾਂਕਿ ਹਦਾਇਤ ਸੀ, ਸਖ਼ਤ ਹਦਾਇਤ ਸੀ ਵੀ ਦੱਖਣ ਵੱਲ ਨੂੰ ਕਦੇ ਨਾ ਜਾਵੀਂ, ਉਹ ਕਰੂਰ ਦਿਸ਼ਾ ਹੈ, ਉੱਧਰ ਬਦਰੂਆਂ ਰਹਿੰਦੀਆਂ ਹਨ, ਐਸਾ ਨਾ ਹੋ ਤੈਨੂੰ ਕੋਈ ਨੁਕਸਾਨ ਪਹੁੰਚ ਜਾਵੇ, ਉੱਧਰ ਨਾ ਜਾਵੀਂ ਕਦੇ ਵੀ। ਪਰ ਕ੍ਰਿਸ਼ਨਾ ਨੇ ਫਿਰ ਬਹਿਕਾਇਆ, ਉਹਨੇ ਸੋਚਿਆ ਵੀ ਚੰਗੀ ਤੋਂ ਚੰਗੀ ਚੀਜ਼ ਮਿਲਦੀ ਗਈ, ਤਾਂਬੇ ਤੋਂ ਚੰਗੀ ਚੀਜ਼ ਚਾਂਦੀ, ਚਾਂਦੀ ਤੋਂ ਸੋਨਾ, ਸ਼ਾਇਦ ਉੱਧਰ ਹੀਰ ਲਾਲ ਜਵਾਹਰਾਤ ਹੋਣਗੇ, ਮੈਨੂੰ ਐਵੇਂ ਮਨਾ ਕਰ ਦਿੱਤਾ ਹੈ ਸੰਤਾਂ ਨੇ। ਸੋ ਯੂੰ ਕਰਕੇ ਉੱਧਰ ਨੂੰ ਚੱਲ ਪਿਆ, ਚੌਥੇ ਦਿਨ ਬੱਤੀ ਮਚਾ ਕੇ ਅੱਗੇ ਜਾ ਕੇ ਕੁਦਰਤੀ ਕਿੱਥੇ ਆ ਗਿਆ, ਜਿੱਥੇ ਥੇ ਆਇਆ ਉੱਥੋਂ ਪੱਟਣ ਲੱਗਿਆ, ਪੱਟਿਆ ਤਾਂ ਅੱਗੇ ਚੁਗਾਠ ਲੱਗੀ, ਦਰਵਾਜ਼ਾ ਲੱਗਿਆ, ਦਰਵਾਜ਼ਾ ਖਟਖਟਾਇਆ, ਦਰਵਾਜ਼ਾ ਖੁੱਲਿਆ, ਕੀ ਦੇਖਿਆ, ਅੰਦਰ ਬੈਠਾ ਇੱਕ ਆਦਮੀ ਚੱਕੀ ਪੀਸ ਰਿਹਾ। ਸੋ ਉਹ ਉਸਨੇ ਇਸ਼ਾਰੇ ਨਾਲ ਇਹਨੂੰ ਬੁਲਾ ਲਿਆ ਅੰਦਰ, ਅੰਦਰ ਆ ਜਾ ਕਹਿੰਦਾ, ਅੰਦਰ ਚਲਾ ਗਿਆ, ਕਹਿੰਦਾ ਆਸਤਾ ਫੜ ਚੱਕੀ ਦਾ ਫੜ ਲਿਆ, ਉੱਠ ਕੇ ਔਲੀ ਦੇ ਕੇ ਦਰਵਾਜ਼ਾ ਲਾਉਣ ਲੱਗਿਆ, ਕਹਿਣ ਲੱਗਿਆ ਹੁਣ ਤੇਰੇ ਵਰਗਾਊ ਤਾਂ ਇੱਥੋਂ ਕੱਢੂ ਤੈਨੂੰ ਕਿਹਾ, ਤੈਂ ਮੇਰੇ 'ਤੇ ਬੜੀ ਕਿਰਪਾ ਕੀਤੀ। ਰੋਕਿਆ ਸੀ ਉਹ ਤੰਨਾ ਜਾਈ ਬਦਰੂਹਾਂ ਰਹਿੰਦੀਆਂ, ਇਹ ਤ੍ਰਿਸ਼ਨਾ ਦਾ ਸਵਾਲ ਹੈ। ਤ੍ਰਿਸ਼ਨਾ ਨੂੰ ਤਿੰਨੇ ਲੋਕ ਚੌਦੇ ਫਲਾਂ ਦੇ ਪਦਾਰਥ ਮਿਲਣ ਫਿਰ ਵੀ ਨਹੀਂ ਰਾਜੀ, ਸੰਤੋਖੀ ਪੁਰ ਜਿਹੜਾ ਹੈ ਜੋ ਕੁਛ ਮਿਲ ਗਿਆ ਉਸ 'ਤੇ ਪ੍ਰਸੰਨ ਹੈ, ਕੁੱਲੀ ਜੁੱਲੀ ਕੁੱਲੀ ਕਾਫੀ, ਇਹਦੇ ਵਾਸਤੇ ਦੋ ਰੋਟੀਆਂ, ਤਨ ਤਗਨ ਨੂੰ ਕੱਪੜਾ, ਇੱਕ ਮੰਜੇ ਦਾ ਤਾਂ ਆਈ ਕੋਈ ਚਾਹੀਦਾ, ਜ਼ਿਆਦਾ ਤਾਂ ਕਿਸੇ ਹੋਰ ਦਾ ਹੀ, ਇਹਦਾ ਆਪਣਾ ਕੁਛ ਨਹੀਂ ਹੈ। ਸੰਯੋਗ ਕਰਕੇ ਪਰ ਤ੍ਰਿਸ਼ਨਾ ਦਾ ਸੁਭਾਵ ਹੈ। ਹਿੰਦੁਸਤਾਨ ਦਾ ਚੱਕਰਵਰਤੀ ਬਾਦਸ਼ਾਹ ਔਰੰਗਜ਼ੇਬ, ਉਹਨੇ ਸੁਣਿਆ ਤਾਨੀਸ਼ਾਹ ਦੇ ਪਾਸ ਇੱਕ ਹੀਰਾ ਹੈ, ਪਰਖਣ ਵਾਸਤੇ ਪਹਿਲਾਂ ਉਹਦੀ ਪਰਖ ਕਰ ਲੈਣੀ ਚਾਹੀਦੀ, ਕਿਤਨੇ ਵਜ਼ਨ ਦਾ ਹੈ, ਕਿਤਨੀ ਕੀਮਤ ਹੈ, ਫਿਰ ਉਸ 'ਤੇ ਚੜ੍ਹਾਈ ਕਰਾਂਗੇ। ਉਸਨੇ ਇੱਕ ਜੁਆਰੀ ਨੂੰ ਬੁਲਾਇਆ, ਜੁਆਰੀ ਨੂੰ ਬੁਲਾ ਕੇ ਕਹਿਣਗੇ ਦੇਖ ਤੈਨੂੰ ਬਹੁਤ ਸਾਰਾ ਰੁਪਇਆ ਦਿੱਤਾ ਜਾਏਗਾ, ਤਾਨੀਸ਼ਾਹ ਦੇ ਨਾਲ ਜਾ ਕੇ ਮੁਲਾਕਾਤ ਹੈ, ਰਾਹ ਪਤਾ ਲੱਗਿਆ ਹੈ। ਉਹ ਆਪਣੀ ਚੀਚੀ ਵਿੱਚ ਇੱਕ ਮੁੰਦੀ ਪਹਿਨ ਕੇ ਰੱਖਦਾ, ਉਹਦੇ ਵਿੱਚ ਇੱਕ ਬਹੁਤ ਬੇਕੀਮਤਾ ਹੀਰਾ ਹੈ, ਪਤਾ ਲੈ ਕੇ ਕਿਤਨੀ ਕੁ ਵਜ਼ਨ ਦਾ ਹੈ, ਕਿਤਨੀ ਕੀਮਤ ਦਾ ਹੈ। ਬਹੁਤ ਜੇ ਸਾਡਾ ਕੰਮ ਹੀ ਜੋ ਰਹੀਆਂ ਨੇ ਇਹਨਾਂ ਗੱਲਾਂ ਦੀ ਪਰਖ ਕਰਨੀ, ਚੱਲ ਪਿਆ ਉੱਥੇ ਜਾ ਕੇ। ਕੁਛ ਦਿਨਾਂ ਦੇ ਵਿੱਚ ਤਾਨੀਸ਼ਾਹ ਨੂੰ ਮੁਲਾਕਾਤ ਠਹਿਰਾਈ, ਜਿਸ ਦਿਨ ਮੁਲਾਕਾਤ ਦਾ ਦਿਨ ਆਇਆ ਤਾਨੀਸ਼ਾਹ ਤਖ਼ਤੇ ਬੈਠਾ ਹੈ, ਇਹ ਵੀ ਪਹੁੰਚਿਆ, ਦਰਵਾਜ਼ੇ ਦੇ ਅੰਦਰ ਦਾਖਲ ਹੈ, 50 ਕਦਮ ਦਾ ਫਾਸਲਾ ਸੀ ਉੱਥੋਂ, ਇੱਕ ਜਾਮਾ ਇਸਦੇ ਪਹਿਨੇ ਸੀ ਜਿਸਦੇ ਉੱਪਰ ਉਹ ਹੀਰੇ ਦਾ ਅਕਸ਼ ਪੈਣਾ ਸੀ ਜਿੱਥੋਂ ਇਹਨੇ ਪਰਖਣਾ ਸੀ ਉਸਨੂੰ। ਸੋ ਜਿਸ ਵਕਤ ਇਹ ਦਰਵਾਜ਼ੇ ਦੇ ਅੰਦਰ ਦਾਖਲ ਹੋਇਆ ਤਾਨੀਸ਼ਾਹ ਆਪਣੀ ਦਾੜ੍ਹੀ ਕਦੇ ਹੱਥ ਫੇਰ ਰਿਹਾ, ਉਹੀ ਹੱਥ ਮੁੰਦੀ ਵਾਲਾ ਉਹ ਹੀਰੇ ਦਾ ਅਕਸ਼ ਉਹਦੇ ਜਾਮੇ 'ਤੇ ਆ ਕੇ ਪਿਆ। ਉਸੀ ਵਕਤ ਉਸਨੇ ਪਛਾਣ ਲਿਆ, ਉੱਥੇ ਹੀ ਸਲਾਮ ਕਰਕੇ ਮੁੜ ਗਿਆ, ਕੰਮ ਤਾਂ ਹੀ ਕੁਛ ਕਰਨ ਆਇਆ ਸੀ। ਜਾ ਕੇ ਬਾਦਸ਼ਾਹ ਔਰੰਗਜ਼ੇਬ ਨੂੰ ਮਿਲਦਾ, ਕਹਿੰਦਾ ਪਤਾ ਲੈ, ਕਹਿੰਦਾ ਹਾਂ ਹਜ਼ੂਰ ਪਤਾ ਲੈ, ਦੱਸ ਫਿਰ ਕਿੰਨੀ ਕੀਮਤ ਹੈ ਅਤੇ ਕਿਤਨੇ ਵਜ਼ਨ ਦਾ। ਵਜ਼ਨ ਤਾਂ ਕਹਿਣਗੇ ਸਿਰਫ 4 ਰੱਤੀ ਹੈ, ਕੀਮਤ ਅਸੀਂ 2 ਹਿੰਦੁਸਤਾਨ, ਹਾਲਾਂਕਿ 4 ਰੱਤੀ ਵੀ ਚੀਜ਼ ਕੀਮਤ ਕੀਤੀ। ਸੋ ਖਾਣ ਦੇ ਕੰਮ ਨਹੀਂ ਆਉਂਦਾ, ਪਹਿਨਣ ਦੇ ਕੰਮ ਨਹੀਂ ਆਉਂਦਾ, ਇੱਕ ਕਿਸਮ ਦਾ ਰੋਡ ਹੈ, ਕੰਛ ਹੈ, ਲੇਕਿਨ ਉਹਦੀ ਕੀਮਤ ਜ਼ਿਆਦਾ ਰੱਖੀ ਹੈ ਸੈਣਿਆਂ ਤੋਂ, ਕਹਿੰਦੇ ਹੋਰ ਕੁਛ ਨਹੀਂ ਹੈ। ਅਤੇ ਇਉਂ ਕਰਕੇ ਦੱਸਦੇ ਨੇ ਵੀ ਹੀਰਿਆਂ ਦੀ ਕੀਮਤ, ਹੀਰਿਆਂ ਦੀ ਪਛਾਣ ਜੌਹਰੀਆਂ ਨੂੰ ਹੁੰਦੀ ਹੈ, ਇਸੇ ਤਰ੍ਹਾਂ ਵਾਹਿਗੁਰੂ ਦੇ ਨਾਮ ਦੀ ਕਦਰ ਵਾਹਿਗੁਰੂ ਦੇ ਪਿਆਰਿਆਂ ਨੂੰ ਹੈ। ਜਿਹੜੇ ਕੌਡੀਆਂ ਖਰੀਦਣ ਵਾਲੇ ਕੀ ਜਾਣੇ ਲਾਲਚੀ ਹੁੰਦੇ ਹਨ, ਹਲਵਾਈ ਵੀ ਕੀ ਜਾਣੇ ਲਾਲਚੀ ਵਸਤੂ ਹੁੰਦੀ ਹੈ, ਕੱਪੜੇ ਵਾਲਾ ਵੀ ਲਾਲਾਂ ਦੀ ਕਦਰ ਨੂੰ ਕੀ ਜਾਣ ਸਕਦਾ ਹੈ। ਲਾਲਾਂ ਦੀ ਸ਼ਨਾਖਤ ਪਛਾਣ ਕਦਰ ਜੁਆਰੀ ਨੂੰ ਹੁੰਦੀ ਹੈ, ਜਦੋਂ ਜੁਆਰੀ ਪਾਸ ਪਹੁੰਚਿਆ ਉਹਨੇ ਇੱਕ ਨਿਹਨਾਂ ਨਾਲ ਹੀ ਪਛਾਣ ਲਿਆ। ਇਸੇ ਤਰ੍ਹਾਂ ਹੀ ਜਿਵੇਂ ਹੀਰੇ ਲਾਲ ਜੁਆਰਾ ਦੀ ਝਲਕ ਜੁਆਰੀਆਂ ਨੂੰ ਹੈ, ਇਸੇ ਤਰ੍ਹਾਂ ਪ੍ਰਭੂ ਦਾ ਨਾਮ ਔਰ ਮਾਨੁਖ ਦੇ ਇਹ ਬੜਾ ਬੇਕੀਮਤਾ ਲਾਲ ਹੈ। ਇਸ ਦੀ ਕਦਰ, ਇਸ ਦੀ ਮਹਿਮਾ ਨੂੰ ਵਾਹਿਗੁਰੂ ਦੇ ਪਿਆਰੇ ਸੰਤ ਜਾਣਦੇ ਹਨ। ਨਾਮ ਕੀ ਮਹਿਮਾ, ਸੰਤ ਜਦੋਂ ਸਹਿ ਮਹਿਮਾ ਹਰ ਨਾਮ ਦੀ ਸੰਤਾਂ ਦੇ ਸੁਣ ਕੇ ਪ੍ਰਸ਼ਾਦ ਲੈ ਕੇ ਚਾਲੇ ਪਾਉਣੇ, राम सिंह मलाती जनंद कुंकार सतगुरु प्रसाद नंद प्यास मेरी
Thank you. ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈਏ ਜਿਸ ਡਿੱਠੇ ਸਭ ਦੁੱਖ ਜਾਏ ਗੁਰੂ ਤੇਗ ਬਹਾਦਰ ਸਿਮਰੀਏ ਘਰ ਨੌ ਨਿਧ ਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਸਲੋਕ ਮਹੱਲਾ ਦੂਜਾ ਆਪੇ ਜਾਣੇ ਕਰੇ ਆਪ ਆਪੇ ਆਣੇ ਰਾਸ ਤਿਸੇ ਅੱਗੇ ਨਾਨਕਾ ਖਲੈ ਕੀਚੈ ਅਰਦਾਸ ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧਰਕੇ ਖਾਲਸਾ ਸਾਹਿਬ ਬੋਲੋ ਜੀਵਾ ਦਸਾਂ ਪਾਤਸ਼ਾਹੀਆਂ ਦੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰਕੇ ਖਾਲਸਾ ਸਾਹਿਬ ਬੋਲੋ ਜੀਵਾ ਚਾਰ ਸਾਹਿਬਜ਼ਾਦੇ ਪੰਜ ਪਿਆਰੇ ਚਾਲੀ ਮੁਕਤੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਖਾਲਸਾ ਸਾਹਿਬ ਬੋਲੋ ਜੀਵਾ ਜਿਨ੍ਹਾਂ ਗੁਰਮੁਖਾਂ ਨਾਮ ਜਪਿਆ ਵੰਡ ਛਕਿਆ ਧਰਮ ਹੈ ਸੀਸ ਦਿੱਤੇ ਚਰਖੀਆਂ ਤੇ ਚੜੇ ਬੰਦ ਬੰਦ ਕੁਟਵਾਏ ਸਿਦਕ ਨਹੀਂ ਹਾਰਿਆ ਤਿੰਨਾਂ ਸਚਿਆਰਿਆਂ ਪਿਆਰਿਆਂ ਸਿਦਕਵਾਨ ਸਿੱਖਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਸਾਹਿਬ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਕਾ ਰੱਖ ਆਪ ਕਾਲ ਪੁਰਖ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਚੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਸੱਚੇ ਪਾਤਸ਼ਾਹ ਸਿੱਖੀ ਸਿੱਧ ਕੇਸਾਂ ਸਵਾਸਾਂ ਸੰਗ ਨਿਭਾਉਣਾ ਹੇ ਕਰਣਾ ਨਿਧਾਨ ਸਤਿਗੁਰੂ ਜੀਓ ਆਪ ਜੀ ਦੇ ਹਜ਼ੂਰ ਰਾਤਰੀ ਦੇ ਦੀਵਾਨ ਸਜਾਏ ਹਨ ਕੀਰਤਨ ਬਖਿਆਨ ਹੋਏ ਹਨ ਅੱਖਰ ਵਾਦਾ ਕਾਟਾ ਭੁੱਲ ਚੁੱਕ ਮਾਫ ਕਰਨਾ ਅੱਗੇ ਵਾਸਤੇ ਸ਼ੁੱਧ ਸਪਸ਼ਟ ਕੀਰਤਨ ਬਖਿਆਨ ਕਰਨ ਦਾ ਵਲ ਬਖਸ਼ੋ ਹੇ ਮਿਹਰਵਾਨ ਗੁਰਬਾਣੀ ਦੁਆਰਾ ਵਿਚਾਰਾਂ ਕੀਤੀਆਂ ਹਨ ਇਹਨਾਂ ਦਾ ਪ੍ਰਭਾਵ ਸਾਡੇ ਕਲਯੁਗੀ ਜੀਵਾਂ ਦੇ ਹਿਰਦਿਆਂ ਤੇ ਵਸਾਓ ਆਈ ਸੰਗਤ ਦੀ ਹਾਜ਼ਰੀ ਆਪ ਜੀ ਦੇ ਦਰ ਤੇ ਪ੍ਰਵਾਨ ਕਰੋ ਨਾਮ ਦਾਨ ਸਿੱਖੀ ਦਾਨ ਭਰੋਸਾ ਬਖਸ਼ੋ ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦੀ ਦੇਗ ਹਾਜ਼ਰ ਹੈ ਆਪ ਜੀ ਭੋਗ ਲਾਓ ਸੀਤ ਪ੍ਰਸ਼ਾਦ ਸਾਧ ਸੰਗਤ ਕੋ ਮਿਲੇ ਕਾਮ ਕ੍ਰੋਧ ਲੋ ਮੋਹੰਕਾਰ ਆਦਿਕ ਤੋਂ ਬਚਾ ਕੇ ਆਪ ਜੀ ਦੇ ਪਵਿੱਤਰ ਚਰਨ ਕਵਲਾਂ ਦੀ ਪ੍ਰੀਤ ਬਖਸ਼ੋ ਸਹੀ ਪਿਆਰੇ ਮੇਲੋ ਜਿਨ੍ਹਾਂ ਮਿਲ